इसमें अमृत ज्ञान है, मानक भक्त वैराग, गुरु ग्रंथ साहिब उपद, बंधों कर अनुराग, श्री गुरु शब्द कमाए देना, जीते पंच विकार, तीन संतन को बंदना, सिर चरणन करता, शिवत कसामी नूर सुदृठे सचे पातशाह जन्म जन्म दे
दोहरा परयो रौर सब ठौर मह मगे अटके चह और नर नारी मैं तास पा जथा पोत जल कोर परयो रौर सब ठौर मह
वाहिगुरु जी का खालसा
वाहिगुरु जी की फतेह।
परम सत्कार योग गुरु सरोग गुरु खालसा सतसंग जी आप सर्वत संगतां शामां ते वक्त गुरु नानक दे दरबार विच पहुंचे हो सोदा दी बाणी दा जाप होया अरदास होई मुखबाक उपरंत जो लड़ीवार पावन कथा गुरु साहिबाना दे जीवन विच भाई संतोख सिंह साहब बनबे ते जिन्होंने खालसे पंथ की जानकारी हित इत्थे फिर नाल मुगलां दा इतिहास थोड़ा जिहा वर्णन कीता है। जानकारी दित्ती है जिहड़े गुरु दे खेत वाले सन उन्हां दा भी पता लगे, जिहड़े गुरु घर तों उल्ट सन उन्हां ने की कीता है उन्हां दी जानकारी दित्ती। शाहजहान बीमार है, इहदे पुत्र हन चार, पिछले अध्याय विच आप जी ने सुनिया है। सब तो वड्डा है दारा सुको, बड़ा लायक है और गुरु साहिबाना की महान इहदे बख्शिश भी है। मुगल खानदान दे विच इस नूं ब्रह्म ज्ञानी गुरु के इतिहास विच वर्णन कीता है क्योंकि गुरु की शिक्षा प्राप्त सी इस नूं। ते दूसरा जिहड़ा सूजा मुहम्मद देश नूं बंगाल दा प्रबंध दित्ता होया, ते तीसरे नंबर ते औरंगजेब है जो दक्षण दा सूबा बनिया उत्थे दा प्रबंध इहदे कोल है। गुजरात दे विच मुराद बख्श है जिस वेले संसार दे राजा महाराजा विच रौला पै गया भी शाहजहान इस संसार तों तुर गया है, ये जान बुझ के नहीं दस। इस कारण प्रजा दे विच बेविश्वासी पैदा हो गए, चोर बटवार खड़े हो गए, गरीब लोगों का बड़ा बुरा हाल होया, अमीर लोग गरीबां लुटन लग गए। उन्हां डंडरौले विच जिहड़ा गुजरात का प्रबंध करन वाला सी मुराद बख्श ने उत्थे बेग नूं कैद आ करके उहदा धन कढाया। इहनूं भी दिल्ली दा तख्त ते समझ गया कि मैं बादशाह बन जा, बंगाल वाले ने पटने शहर तक उधर सारे कब्जा कर लिया, कंसी तक खबरां पहुंचियां। दारा सुको ने फिर अपने पिता ने कहा कि बहुत बुरा हो रहा है, लोगों की विश्वासी होगी बेविश्वासी कि तुम संसार विच नहीं हो, जे थोड़ा जा बाहर निकलो लोगों को पता लगे कि बादशाह जिंदा है, टका होगा नहीं तो फतूर उठ खड़े। इतने प्रसंग चल रहा है, आओ मन वृत्ति एकाग्र करो। जिस प्रकार विचार आ गए सुनो जे
दोहरा परे और सब ठौर में है,
सारी जगह ठौर नाम टिकाने दे। सूर्य प्रकाश दे विच भी भाई साहब ने बहुत बोलियां लिखियां, ठौर एक पुआला पासे जावे यही टिकाने नूं शब्द वरत्या जांदा है। परे और सब ठौर में है, ये सारी जगह ही बड़ा भारी रौड़ा पै रहा है।
नाग अड़के चहार
पूर्व पश्चिम उत्तर दक्षिण चार छपेरे रस्ते रुक गए हैं।
नर नारी में त्रास पा,
स्त्री पुरुषां दे विच बहुत डर है जी।
जथा पोत जल कोर,
ये जिवें बहुत बड़े समुद्र दे विच जहाज डावां डोल हो गया होवे। ये अपना थोड़ा जा खास इस करके पिछों लिया कि अध्याय इतों शुरू होंदा सी, कुछ विचार जिहड़ियां ने वो स्पष्ट हो जाण बारे, इस करके कुछ अखर भावें कल हो गए सन, ये अध्याय इतों शुरू होंदा है। इस तरह जिवें जहाज पानी दे विच घिर जाए ना, उहदे विच जिहड़े बैठे होंदे बड़ी हलचल होंदी है की कीता जाए, प्राण जाणगे। ते इह हालत अज हिंदुस्तान दे बेड़े दी हो रही है, प्रजा बड़ी दुखी है, क्यों सोच रहे हन।
जो पै दास को सुनी सुद सारी,
दारा सको बड़ा पुत्र है जिहड़ा शाहजहां दा, उहने सारी गल सुन रही है, उहदे कोल गुप्त जरा ने जानकारी दे दित्ती है कि आ कुछ तेरे भरा ही कर रहे, बाकी ने तो जिहड़ा करना करना है उही प्रजा नूं लुटण वास्ते कर रहे। ए सुन ली सारी गल,
शाहजहां के तीर उचारी,
तीर ना है कंधे दा कोल दा समीप दा शाहजहां दे कोल गया है।
गर्दश कीनस देश अशेष,
ए अशेष नाम सारे दा, सारे देश विच गर्दश डंडरौली दा नाम है, ते धुम मचा छड्डी है, बड़ा डंड रौला पा दिता है शहजादिया ने मेरे छोटे भरावां ने।
ग्राम नगर में दुखी विशेष,
भावे छोटे नगर हन भावे ग्राम बड़े नगर न, ग्राम छोटे बस्ती का नाम है, नगर बड़िया का नाम है बस्ती का, विशेष करके ए नहीं है भी पिंडा वाले सुरक्षित न, शहर वाले नु खतरा कोई नहीं, सारे बड़े दुखी। ਇਹੋ ਹਾਲ ਚਾਲ ਸਮੇਂ ਦੇ ਅੰਦਰ ਸਭ ਨੂੰ ਘਬਰਾਹਟ ਹੋਇਆ ਕਰਦੀ ਹੈ।
ਸ਼ਹਿਜਾਦਿਆਂ ਨੇ ਬੜ ਧੂਮ ਮਚਾਈ,
ਸ਼ਹਿਜਾਦਿਆਂ ਨੇ ਇਹ ਬੜੀ ਧੂਮ ਜਿਹੜੀ ਡੰਡ ਰੌਲਾ ਮਚਾਇਆ ਹੋਇਆ ਹੈ।
ਤਰਕਸ ਹੋਏ ਆਪਾਤ ਉਠਾਈ,
ਇਹ ਤਰਕਸ ਜਿਹੜਾ ਆਕੀ ਹੋਣ ਦਾ ਸ਼ਬਦ ਹੈ, ਇਹ ਇਸਲਾਮੀ ਭਾਸ਼ਾ ਚ ਲਿਆ ਹੋਇਆ ਸ਼ਬਦ ਹੈ। ਤਰਕਸ ਹੋਏ ਆਪਾਤ ਉਠਾਈ, ਇਹ ਆਕੀ ਹੋ ਕਰਕੇ ਉਹਨਾਂ ਨੇ ਇਹ ਬਿਪਤਾ ਉਠਾਈ, ਆਪਸ ਨਾਮ ਬਿਪਤਾ ਦਾ, ਇਸ ਕਰਕੇ ਵੀ ਇਹ ਉਹ ਛੋਟੇ ਭਰਾਵਾਂ ਨੇ ਐਸਾ ਕੀਤਾ। ਇੱਕ ਤਾਂ ਆਕੀ ਹੋ ਗਏ, ਇਹ ਵੱਡੀ ਗੱਲ ਆ ਵੀ ਬਾਦਸ਼ਾਹ ਦਾ ਆਕੀ ਹੋ ਜਾਣਾ ਵੱਡਾ ਦੋਸ਼ ਮੰਨਿਆ ਜਾਂਦਾ, ਸਰਕਾਰ ਦੇ ਆਕੀ ਹੋ ਜਾਣਾ, ਸਰਕਾਰ ਆਪਣੀ ਹੱਥ ਕਸਮਦੀ ਹੈ, ਉਹਦੇ ਪਾਸੇ ਸਰਕਾਰਾਂ ਨੂੰ ਜੋ ਮਰਜ਼ੀ ਕਰਨਾ ਪਵੇ ਆਕੀਆਂ ਦੇ ਨਾਲ ਕਰਦੇ, ਕੋਈ ਵੀ ਢਿੱਲ ਨਹੀਂ ਕਰਦਾ। ਇਸ ਕਰਕੇ ਜਦੋਂ ਹੋਵੇ ਹੀ ਆਕੀ ਕਸੂਰਵਾਰ, ਫਿਰ ਤਾਂ ਪ੍ਰਜਾ ਦਾ ਵੀ ਸਾਥ ਉਧਰ ਸਰਕਾਰ ਵੱਲ ਹੋਇਆ ਕਰੇ। ਜੇ ਆਕੀ ਹੋਣ ਵਾਲੇ ਜਿਹੜੇ ਨੇ ਉਹ ਨਿਰਦੋਸ਼ ਨੇ, ਸਰਕਾਰ ਗਲਤ ਹੈ, ਫਿਰ ਸਰਕਾਰ ਪ੍ਰਜਾ ਬਹੁਤੀ ਤੌਰ ਤੇ ਉਹਨਾਂ ਆਕੀਆਂ ਦਾ ਸਾਥ ਦਿੰਦੀ ਹੈ ਤੇ ਉਹ ਕਾਮਯਾਬ ਹੋ ਜਾਂਦੇ, ਤੇ ਇਸ ਪ੍ਰਕਾਰ ਫਿਰ ਇਹ ਤੇ ਜਿਹੜੇ ਆਕੀ ਸਨ ਇਹਨਾਂ ਨੇ ਵਿਵਸਥਾ ਜਿਹੜੀ ਹੈ ਪਾ ਦਿੱਤੀ ਹੈ। ਇਹ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਇਹ ਟੀਕਾ ਲਿਖਣ ਵਾਲਿਆਂ ਨੂੰ ਮੈਂ ਉਦੋਂ ਵੀ ਅਜੇ ਹੁਣ ਵੀ ਕਹਿ ਕੇ ਆਇਆ ਜਦੋਂ ਕਿਹਾ ਸੀ ਵੀ ਤੁਸੀਂ ਬੜਾ ਇਹ ਗਿਆਨੀ ਸਿੰਘਾਂ ਦੇ ਨਾਲ ਪ੍ਰਚਾਰਕਾਂ ਨਾਲ ਇੱਕ ਬੜਾ ਧੋਖਾ ਕਰ ਦਿੱਤਾ। ਜਿਹੜੇ ਮਹਿੰਗੇ ਪਦ ਹਨ ਉਹਨਾਂ ਦਾ ਦੱਸੋ ਆਫਤ ਨੂੰ ਆਫਤ ਉਠਾਇਆ ਕੀ ਹੁੰਦੀ ਆਫਤ, ਜੇ ਕੋਈ ਗਿਆਨੀ ਸਿੰਘ ਕਈ ਗੁਰੂ ਆਫਤ ਨੂੰ ਆਫਤ ਕਹਿ ਕੇ ਲੰਘੂਗਾ ਫਿਰ ਹਰ ਕੌਣ ਹੀ ਨਹੀਂ ਉਹਦਾ। ਤੇ ਕੋਈ ਮਿਹਨਤ ਕਿਸ ਗੱਲ ਦੀ ਕਰੂਗਾ, ਜੇ ਟੀਕੇ ਦੇ ਵਿੱਚ ਪਦ ਖੋਲਿਆ ਹੋਊਗਾ ਉਸ ਲਈ ਕਰੂਗਾ। ਮਸ਼ਹੂਰ ਆ ਪੂਰੀ ਦੁਨੀਆਂ ਚ ਹੋ ਗਿਆ ਹੈ ਟੀਕਾ, ਉਹਨਾਂ ਨੇ ਇੱਕ ਕਿਸਮ ਦਾ ਵਪਾਰਕ ਢੰਗ ਹੀ ਕੀਤਾ। ਕੋਈ ਇਹ ਨਹੀਂ ਦੇਖਿਆ ਹੈਗਾ ਵੀ ਟੀਕਾਕਾਰੀ ਜਿਹੜੀ ਹੈ ਬੜੀ ਬਰੀਕੀ ਦਾ ਕੰਮ ਹੈ, ਵੀ ਕੋਈ ਪਦ ਰਹਿਣਾ ਨਹੀਂ ਚਾਹੀਦਾ। ਤੇ ਹੁਣ ਇੱਥੇ ਇਹਦਾ ਦੋਨਾਂ ਮਹਿੰਗਿਆਂ ਪਦਾਂ ਦਾ ਕੋਈ ਅਰਥ ਨਹੀਂ, ਨਾ ਸਰਕਸ ਦਾ ਨਾ ਆਫਤ ਦਾ ਕੋਈ ਅਰਥ ਨਹੀਂ। ਇਹਦੇ ਇਹ ਅਰਥ ਨੇ ਜਿਹੜੇ ਆਪ ਜੀ ਨੇ ਬੇਨਤੀ ਕੀਤੀ ਹੈ ਵੀ ਸਰਕਸ ਨਾਮ ਬਾਗੀ ਹੋ ਗਿਆ, ਆਕੀ ਹੋ ਗਿਆ, ਆਫਾਤ ਅਠਾਈ, ਇਹ ਬੜਾ ਇਹਨਾਂ ਨੇ ਬਿਵਤਾ ਸੰਸਾਰ ਦੇ ਵਿੱਚ ਪੈਦਾ ਕਰ ਦਿੱਤੀ ਹੈ। ਇਸ ਦੇ ਵਿੱਚ ਹੁਣ ਤੁਸੀਂ ਪਿਤਾ ਜੀ ਆਪਣੇ ਮੰਜੇ ਨੂੰ ਛੱਡੋ, ਪਲੰਗੇ ਨੂੰ ਦਾਰਾ ਸਗੋ, ਆਪਣੇ ਪਿਤਾ ਸ਼ਾਹਜਹਾਨ ਨੂੰ ਕਹਿੰਦੇ ਜਿਹੜਾ ਦਿੱਲੀ ਦਾ ਬਾਦਸ਼ਾਹ, ਇਹ ਤੁਸੀਂ ਹੁਣ ਥੋੜਾ ਜਿਹਾ ਬਾਹਰ ਨਿਕਲੋ ਤੇ ਕੋਸ਼ਿਕ ਗਮਨ ਨਾਮ ਹੈ ਚੁਰਨ ਦਾ, ਪਰਜਾ ਦੇ ਵਿੱਚ ਜਾਓ, ਥੋੜਾ ਜਿਹਾ ਪਤਾ ਲੱਗੇ ਵੀ ਬਾਦਸ਼ਾਹ ਜਿਉਂਦਾ। ਪਹਿਲਾ ਕੰਮ ਇਹ ਕਰਨਾ ਪਏਗਾ, ਬਾਕੀ ਫਿਰ ਫੌਜਾਂ ਦੁਆਰਾ ਕਰਾਂਗੇ ਜੋ ਹੋਏਗਾ। ਜਦੋਂ ਇੱਧਰ ਉੱਧਰ ਦੇਖਣਗੇ ਕਿ ਬਾਦਸ਼ਾਹ ਤਾਂ ਜਿਉਂਦਾ, ਉਹ ਆਪ ਹੀ ਦੱਬ ਜਾਣਗੇ ਫਿਰ ਤਾਂ, ਤੇ ਦੁਸ਼ਮਣ ਜਿਹੜੇ ਨਾ ਉਹਨਾਂ ਤੇ ਪੈ ਹੋਏਗਾ।
ਨਾਹੀਂ ਤਾਂ ਲਸ਼ਕਰ ਪਰੇ ਪਠਾਵੇ,
ਨਹੀਂ ਦੂਸਰੀ ਬਾਤ ਹੈ ਫਿਰ, ਫੇਰ ਵੀ ਨਹੀਂ ਦਬਣਗੇ ਤੁਹਾਡੇ ਬਾਹਰ ਗਿਆ ਤੇ ਫੌਜਾਂ ਭੇਜਾਂਗੇ, ਤੇ ਦੂਸਰਾ ਤਾਂ ਕੋਈ ਹੋਰ ਕੋਈ ਰਾਹ ਹੈ ਹੀ ਨਹੀਂ ਹੈ।
ਬੰਦਾ ਹੈ ਜਾਲ ਮਨ ਹਤੇ ਪਲਾਵੇ,
ਇਹ ਉਹਨਾਂ ਦੁਸ਼ਮਣਾਂ ਨੂੰ ਬੰਨਾਂਗੇ, ਜੇ ਅੜਨਗੇ ਤਾਂ ਮਾਰਾਂਗੇ ਤੇ ਭਜਾਵਾਂਗੇ ਉਹਨਾਂ, ਜਾਂ ਤਾਂ ਭੱਜ ਕੇ ਬਚਣਗੇ, ਜਾਂ ਫਿਰ ਪ੍ਰਾਣ ਤਿਆਗਣਗੇ, ਜਾਂ ਫਿਰ ਬੰਨੇ ਜਾਣਗੇ। ਇਹ ਤਿੰਨ ਗੱਲਾਂ ਕਹਿ ਦਿੱਤੀਆਂ ਹਨ।
ਆਫਤਾਬ ਸਮ ਉਦੇ ਨਾ ਹੋਵੇ,
ਜਿੰਨੀ ਦੇਰ ਤੱਕ ਆਫਤਾਬ ਹੈ ਸੂਰਜ ਦਾ ਨਾਮ, ਜਿੰਨੀ ਦੇਰ ਤੱਕ ਸੂਰਜ ਦੀ ਨਿਆਈ ਤੁਸੀਂ ਪ੍ਰਗਟ ਨਹੀਂ ਹੁੰਦੇ।
ਸੁਖ ਪ੍ਰਕਾਸ਼ ਕਹੋ ਕਿਵ ਜਗ ਹੋਵੇ,
ਸੂਰਜ ਦੇ ਚੜੇ ਬਿਨਾਂ ਚਾਨਣਾ ਕਿਵੇਂ ਹੋਵੇ। ਬਾਦਸ਼ਾਹ ਤੁਹਾਡਾ ਪਰਜਾ ਵਿੱਚ ਜਾਣਾ ਇੰਜ ਹੈ ਜਿਵੇਂ ਸੂਰਜ ਚੜ ਗਿਆ ਹੋਵੇ, ਅੰਧੇਰਾ ਦੂਰ ਹੋ ਜਾਏਗਾ, ਜਿਹੜਾ ਭਰਮ ਦਾ ਅੰਧੇਰਾ ਵੀ ਬਾਦਸ਼ਾਹ ਚੜ੍ਹਾਈ ਕਰ ਗਿਆ ਜੀ, ਉਹ ਕਬਰਾਂ ਦੇ ਵਿੱਚ ਪਿਆ, ਇਹ ਐਵੇਂ ਨਹੀਂ ਫਿਰਦਾ, ਇਹ ਲੋਕਾਂ ਦੇ ਘਰ ਘਰ ਪਹੁੰਚ ਗਈ ਗੱਲ, ਇਹ ਗੱਲ ਕਹਿ ਰਹੇ ਨੇ।
ਚੋਰ ਅਲੋਕ ਸ੍ਰਿੰਗਾਲ ਅੰਧੇਰਾ,
ਜਿਹੜੇ ਚੋਰ ਚੋਰੀਆਂ ਕਰਨ ਵਾਲੇ ਉਹ ਰਾਤ ਦੇ ਅੰਧੇਰੇ ਚ ਚੋਰੀ ਕਰਦੇ, ਅਲੋਕ ਜਿਹੜੇ ਕੁੱਲੂ ਨੇ ਉਹ ਵੀ ਰਾਤ ਦੇ ਅੰਧੇਰੇ ਦੇ ਵਿੱਚ ਹੀ ਇੱਧਰ ਉੱਧਰ ਫਿਰਦੇ ਹੈ। ਸ਼ਿੰਗਾਰ ਕਹਿੰਦੇ ਗਿੱਦੜ ਨੂੰ, ਗਿੱਦੜ ਵੀ ਕਿਆਂਗਾ ਉਦੋਂ ਹੀ ਮਾਰਦੇ ਆ, ਅੰਧੇਰੇ ਦਾ ਲਾਭ ਉਠਾਉਂਦੇ ਨਾ, ਇਹ ਗਿੱਦੜਾਂ ਦੀ ਨਿਆਈ ਨੇ ਜਿਹੜੇ ਬੜੇ ਸੂਰਮੇ ਬਣੇ ਫਿਰਦੇ। ਤੁਸੀਂ ਬਾਹਰ ਨਿਕਲੋ, ਸੂਰਜ ਦੀ ਲਿਆਏ ਹੋ, ਤੇ ਜਿਹੜੇ ਚੋਰੀਆਂ ਕਰਨ ਵਾਲੇ ਨੇ ਔਰ ਉੱਲੂਆਂ ਦੀ ਨਿਆਈ ਜੀ, ਲੋਕਾਂ ਨੂੰ ਦੁੱਖ ਦੇਣ ਵਾਲੇ ਸਾਰੇ ਦਬ ਜਾਣਗੇ।
ਦਬ ਕਹਿ ਦੁਸ਼ਟ ਦੇਖ ਕਬੇਰਾ,
ਤੇ ਉਸ ਵੇਲੇ ਸਾਰੇ ਜਿਹੜੇ ਦੁਸ਼ਮਣ ਇਹ ਉਹ ਦੇਖ ਕੇ ਸੂਰਜ ਦੀ ਚਮਕ ਨੂੰ, ਰੋਸ਼ਨੀ ਨੂੰ ਦਬ ਜਾਣਗੇ।
ਸ਼ਾਹਜਹਾਂ ਸੁਣ ਕੇ ਸੁਤ ਬਾਤ,
ਸ਼ਾਹਜਹਾਂ ਬਾਦਸ਼ਾਹ ਦਿੱਲੀ ਦਾ ਇਹ ਆਪਣੇ ਪੁੱਤਰ ਦੀ ਗੱਲ ਸੁਣੀ, ਇਹਨੇ ਧਿਆਨ ਨਾਲ ਸੁਣੀ, ਇਹਨੇ ਕਿਹਾ ਬੇਟਾ ਗੱਲ ਤੇਰੀ ਠੀਕ ਹੈ ਬਿਲਕੁਲ, ਪਰ ਕਰਾਂ ਕਿ ਇੱਕ ਤਾਂ ਬਿਮਾਰੀ ਨੇ ਮੰਜੇ ਦੇ ਨਾਲ ਲਾ ਦਿੱਤਾ ਹੈ, ਦੂਸਰਾ ਰਾਜ ਦੇ ਵਿੱਚ ਹਲਚਲ ਹੋ ਗਈ ਹੈ, ਦੋ ਦੁੱਖ ਮੈਨੂੰ ਮਰਨ ਵੇਲੇ ਸਾਹਮਣੇ ਬਿਪਤਾ ਦਿਸ ਰਹੀ ਹੈ, ਤੇ ਬੰਦੇ ਦਾ ਬਿਪਤਾ ਦੇ ਵਿੱਚ ਘਬਰਾ ਜਾਣਾ, ਬਿਪਤਾ ਦੇ ਵਿੱਚ ਡੋਲ ਜਾਣਾ ਇੱਕ ਮਨੁੱਖੀ ਮਨ ਹੈ, ਪਰ ਧਰਮ ਸ਼ਾਸਤਰ ਕਹਿੰਦਾ ਹੈ ਬਿਪਤਾ ਛੋਟੀ ਹੋਵੇ ਜਾਂ ਬਿਪਤਾ ਵੱਡੀ ਹੋਵੇ, ਬਿਪਤਾ ਮੈਂ ਧੈਰਿਆ ਕੋ ਪਕੜੇ, ਧੀਰਜ ਨਹੀਂ ਗਵਾਉਣਾ ਚਾਹੀਦਾ, ਕਿਉਂਕਿ ਉਸ ਵੇਲੇ ਜੇ ਧੀਰਜ ਨਹੀਂ ਹੈ ਤਾਂ ਫਿਰ ਕੁਛ ਵੀ ਨਹੀਂ ਕਰ ਸਕੇਗਾ। ਧੀਰਜ ਹੈ ਤਾਂ ਉਹਦਾ ਦਿਮਾਗ ਕੰਮ ਕਰਦਾ ਰਹੇਗਾ ਵੀ ਆਹ ਕਰ ਲਾਂ, ਇਉਂ ਕਰ ਲਾਂ, ਤੇ ਜੇ ਘਬਰਾ ਹੀ ਜਾਏ ਫਿਰ ਤੇ ਕੁਛ ਨਹੀਂ। इस करके कहते बुद्धवान को विपद कहा अकल आले बंदे का वेखता भाई जहां को लाभ हो पाए ओदे को लखा जतन किसी ना किसी जतन दे नाल उसने विपता दे विचों निकल जाने ते जिस वेले दिमाग सोच शक्ति कमजोर हो जाए ते फिर तो विपता का विपता ही रही है ते नाल एक विपता होर भी पै जाती है मैंटली अंदर पागल हो जूगा बेचैनी भी रहेगा इस करके ते हुण बादशाह नूं इह गल्लां हुण याद आउंदियां भी मैं चाहे उठदा नहीं सकदा पर उठना पएगा हुण मैं बीमारी दी हालत है अपने पुत्र तो सारी गल सुनी है
भयो लचार मौन पछतावत
ते पहला लचार हुंदा है जिहड़ा दुखी बंदा होवे ना भी मैं करां की इहनूं लचार कहिंदे ने को सुझे ना की करां की ना करां इहो जी दुविधा दी हालत विच ते बेवसी लचारी दे नाल समझ आउंदी है कि उस वेले ਇਉਂ ਫਿਰ ਲਚਾਰ ਹੋ ਗਿਆ ਬੇਵਸੀ ਜ਼ਾਹਰ ਕਰਦਾ ਹੈ
ਤਨ ਮੈਂ ਰੋਜ ਉਸ ਰਾਜ ਬਨਾਚੇ
ਤੇ ਸਰੀਰ ਦੇ ਵਿੱਚ ਤਾਂ ਰੋਗ ਹੈ ਰੋਜ ਨਾਮ ਰੋਗ ਦਾ ਬਿਮਾਰੀ ਦਾ ਉਧਰ ਰਾਜ ਨਾਸ ਹੁੰਦਾ ਦਿਸ ਰਿਹਾ ਹੈ
ਦੋਨੋਂ ਕਠਨ ਪਰੀ ਗਰ ਫਾਸੇ
ਇਹ ਤਾਂ ਦੋਨੋਂ ਕਿਸਮ ਦੀ ਫਾਸੀ ਗੱਲ ਪੈ ਗਈ ਨਾ ਬਿਮਾਰੀ ਛੱਡਦੀ ਹੈ ਤੇ ਨਾ ਹੁਣ ਉਧਰ ਦੇਸ਼ ਦੇ ਵਿੱਚ ਜਿਹੜੀ ਵਿਪਤਾ ਪੈ ਗਈ ਇਹ ਮੇਰਾ ਖੇੜਾ ਛੱਡਦੀ ਹੈ ਬਾਦਸ਼ਾਹ ਦਾ ਇੱਕ ਜ਼ਿੰਮੇਦਾਰੀ ਬਣਦੀ ਹੈ ਪ੍ਰਜਾ ਦੀ ਰੱਖਿਆ ਕਰਨੀ ਤਖ਼ਤ ਦਾ ਮੈਂ ਬਾਦਸ਼ਾਹ ਤੇ ਪ੍ਰਜਾ ਦੀ ਰੱਖਿਆ ਕਰਨੀ ਮੇਰਾ ਧਰਮ ਬਣਦਾ ਹੈ ਇਸ ਪ੍ਰਕਾਰ ਦੀ ਵਿਪਤਾ ਪੈ ਗਈ
ਸਲਤਾ ਸੋਚ ਵਿਖੇ ਮਨ ਬਹਿ
ਤੇ ਸਲਤਾ ਨਾਮੇ ਨਦੀ ਕਹਿੰਦੇ ਇਉਂ ਹੈ ਕਿ ਜਿਸ ਤਰ੍ਹਾਂ ਨਦੀ ਦੇ ਵਿੱਚ ਦੁਬਾਰੇ ਬੋਲੇ
ਸਲਤਾ ਸੋਚ
ਮਨ ਸਲਤਾ ਨਦੀ ਦਾ ਨਾਮ ਹੈ ਸੋਚ ਰੂਪੀ ਨਦੀ ਦੇ ਵਿੱਚ ਤੇ ਮਨ ਜਿਵੇਂ ਬੇੜੀ ਦੇ ਵਿੱਚ ਕੋਈ ਬੈਠਾ ਬੇੜੀ ਡੋਲਦੀ ਹੋਵੇ ਤਾਂ ਜਾਂ ਫਿਰ ਨਦੀ ਦੇ ਵਿੱਚ ਬੰਦਾ ਡੁੱਬਦਾ ਹੋਵੇ ਉਹਨੂੰ ਕਿਨਾਰਾ ਨਾ ਦਿਸਦਾ ਹੋਵੇ ਇਹ ਸੋਚ ਰੂਪੀ ਨਦੀ ਸਮਝ ਇਹਦੇ ਚ ਡੁਬਕੀਆਂ ਲਾ ਰਿਹਾ ਅਜੇ ਕੋਈ ਕਿਨਾਰਾ ਨਹੀਂ ਦਿਸਦਾ ਤੇ ਅਲੰਬ ਨਾਮ ਹੈ ਆਸਰੇ ਦਾ ਥਿਰਤਾ ਕੋਈ ਟਿਕਾਣਾ ਨਹੀਂ ਦਿਸ ਰਿਹਾ ਵੀ ਕਿੱਥੇ ਅਲੰਬ ਆਸਰੇ ਨਹੀਂ ਦਿਸਦਾ ਵੀ ਵਿਪਤਾ ਚੋਂ ਬਿਮਾਰੀ ਚੋਂ ਔਰ ਵਿਪਤਾ ਚੋਂ ਕਿਵੇਂ ਨਿਕਲਾ
ਸੁੱਖ ਦੁੱਖ ਸਦਾ ਰਹੇ ਸਭ ਸਾਥ
ਹੁਣ ਭਾਈ ਸਾਹਿਬ ਜੀ ਕਹਿੰਦੇ ਆ ਵੀ ਇਨਸਾਨ ਕਈ ਵਾਰੀ ਡੋਲ ਜਾਂਦਾ ਹੈ ਸਰੀਰਕ ਬਿਮਾਰੀ ਤੇ ਡੋਲ ਜਾਂਦਾ ਤੇ ਉਹਦੇ ਵਿੱਚ ਬੜਾ ਬੇਚੈਨ ਹੋ ਜਾਂਦਾ ਤੇ ਸੁੱਖ ਜਦੋਂ ਹੋਵੇ ਉਦੋਂ ਵੀ ਆਪੇ ਤੋਂ ਬਾਹਰ ਹੋ ਜਾਂਦਾ ਫਿਰ ਖੁਸ਼ੀ ਵਾਲਾ ਹੁੰਦਾ ਫੁੱਲਿਆ ਨਹੀਂ ਸਮਾਉਂਦਾ ਕਹਿੰਦੇ ਸੁੱਖ ਔਰ ਦੁੱਖ ਸਦਾ ਰਹੇ ਸਭ ਸਾਥ ਇਹ ਹਰੇਕ ਮਨੁੱਖ ਦੇ ਦੋ ਸਾਥੀ ਨਾ ਇੱਕ ਨੂੰ ਦੁੱਖ ਕਿਹਾ ਜਾਂਦਾ ਇੱਕ ਨੂੰ ਸੁੱਖ ਕਿਹਾ ਜਾਂਦਾ ਜਾਂ ਇਉਂ ਸਮਝ ਲਓ ਇਹ ਦੋ ਕਿਸਮ ਦੇ ਬਸਤਰ ਨਾ ਤੇ ਇਹਨਾਂ ਨੂੰ ਜੇ ਬਸਤਰ ਸਮਝੀਏ ਤਾਂ ਹੰਢਾਉਣ ਵਾਲਾ ਜੀਵ ਜਿਵੇਂ ਅਸੀਂ ਕੱਪੜੇ ਪਾਉਂਦੇ ਹਾਂ ਇਸੇ ਤਰ੍ਹਾਂ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਗੁਰੂ ਮਹਾਰਾਜ ਇਹ ਕਹਿੰਦੇ ਆ ਇਹ ਮਨੁੱਖ ਦੇ ਗਲ ਪਏ ਰਹਿੰਦੇ ਨੇ ਕੱਪੜੇ ਇੱਕ ਲਾਹ ਦਿੱਤੇ ਦੂਏ ਇੱਕੋ ਕੱਪੜੇ ਤਾਂ ਨੀ ਭਾਈ ਹਰ ਵਕਤ ਪਾ ਕੇ ਰੱਖੀ ਦੇ ਕੱਪੜੇ ਬਦਲਣੇ ਪੈਂਦੇ ਨਾ ਬਿਲਕੁਲ ਜਿਸ ਤਰ੍ਹਾਂ ਕੱਪੜੇ ਬਦਲਣੇ ਪੈਂਦੇ ਨਾ ਇਹ ਬਿਲਕੁਲ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਇਹ ਦੁੱਖ ਔਰ ਸੁੱਖ ਤਬਦੀਲ ਹੁੰਦੇ ਰਹਿੰਦੇ ਜਿਵੇਂ ਅੰਧੇਰਾ ਔਰ ਚਾਨਣ ਮਨੁੱਖ ਨੂੰ 24 ਘੰਟੇ ਵਿੱਚ 8 ਪਹਿਰਾਂ ਦੇ ਵਿੱਚ ਦੋਨਾਂ ਦੇ ਦਰਸ਼ਨ ਹੋ ਜਾਂਦੇ ਨੇ ਅੰਧੇਰੇ ਦੇ ਵੀ ਹੁੰਦੇ ਨੇ ਚਾਨਣ ਦੇ ਵੀ ਹੁੰਦੇ ਨੇ ਨਾ ਸਦਾ ਹਨੇਰਾ ਰਹਿੰਦਾ ਤੇ ਨਾ ਸਦਾ ਚਾਨਣ ਰਹਿੰਦਾ ਬਦਲਦੇ ਰਹਿੰਦੇ ਨੇ ਇਹ ਪ੍ਰਾਰਬਧ ਅਨੁਸਾਰ ਹੈ ਮਨੁੱਖ ਨੂੰ ਇਸ ਗੱਲ ਦਾ ਗਿਆਨ ਨਾ ਹੋਣ ਕਰਕੇ ਇਹ ਦੁੱਖ ਦੇ ਵਿੱਚ ਘਬਰਾ ਜਾਣਾ ਸੁੱਖ ਦੇ ਵਿੱਚ ਹੰਕਾਰ ਹੋ ਜਾਣਾ ਇਹ ਇਹਦਾ ਸੁਭਾਅ ਬਣਿਆ ਹੋਇਆ ਨਾ ਦੁੱਖ ਸਦਾ ਹੈ ਨਾ ਸੁੱਖ ਸਦਾ ਹੈ सतपुरशां नूं जदों दुख मिलदा है तां उह ऐसा महसूस करदे कि वाहिगुरु बड़ी किरपा कर रहे। दुनियादार बंदा नहीं कह सकता, बिल्कुल नहीं कह सकता। वह कहूगा कि रब ने मेरे नाल की कीता, मैनू क्यों दुख दिता। वह तो भी लांबे दो, मैं रोज गुरुद्वारे जाने वाला बंदा, मैं रोज उठ के बाणी पढ़ने वाला बंदा, यह मेरे नाल क्यों होया। जिहड़ा कदे नहीं जांदा, शराबां पीते हैं, मौजां करते हैं, उन्होंने कदे दुख नहीं दिंदा रब, तो मैनू एवं दुख नहीं आता। यह कथा कहदे वास्ते भाई, इहो जिहियां गल्लां समझण समझाउण वास्ते है कथा। आखिर है कि देखो, गुरबाणी इस विषय से बहुत गहराई तक, इतिहास बहुत गहराई तक इस विषय से जीव को समझाता है। जब गल अकल आ जाए, अकल दे विच प्रवेश हो जाए, फिर दुख दे विच भी फिर भावें चंगा भावें मंदा जैसे नदर तुम्हारी, क्योंकि समझ आ गई कि दुख सुख पूर्व जन्म के किए, सो जाने दिन दाते दिए, किसको दोष दें तू प्राणी, सो अपना किया करार है। साडे पाप कर्म का फल दुख है और साडे पुण कर्म का फल सुख है। ये दो बीज हैं, मनुख ने बीजे ना। कैसी बेइंसाफी की बात है कि पाप कर्म तू कीता ते फल जदों रब ने दे दिता, कंडे तू बीजे, किकर दियां सूणा जदों निकलन लगियां ते फिर तू दोष धरती नूं दिंदा। ये धरती ने जी इत्थे कंडियाली झाड़ी क्यों जम दित्ती, बीज की ने बीजा सी भाई। कर्म धरती शरीर युग अंतर जो होवे सुखा, भावें मिलना भावें विछड़ना, भावें तंदुरुस्त होना और भावें बीमार होना, भावें किसी संबंधी तो दुख मिलना, किसी तो सुख मिलना, कोई किसी नूं दुख सुख नहीं देंदा। ये सब कुछ साडे कर्म दे नाल संबंधित है और साडे अपने कीते दा फल दूसरे राही सानूं प्राप्त हो रहा है। इस करके असी उस वेले दोष दे अगाह को अंधा, अग्ञानी मन रोस करे, अग्ञानी जिहड़ा वह रोस करदा तैं ऐसा क्यों कीता, ज्ञानवान ऐसा नहीं कहना, बिल्कुल नहीं कहना। ते जदों कर्म गति जिहड़ी है, भोगे बिन भागे नहीं कर्म गति बलवान। शास्त्र कहिंदा अवश्य वक्त्यां कीर्तन कर्मं सुबह सुबह वक्तूं न कीयते, कोट जन्म जदीपते, करोड़ां जन्म लंघ जाण तेरा पेंडा नहीं छड़ेगा तेरा, चाहे माड़ा कर्म कीता चाहे चंगा कर्म। हां एक गल है, गुरु साहब की बाणी मूल मंत्र गुरु मंत्र, गुर का शब्द काटै कोट कर्म, करोड़ा कर्म। जैसा कथन है भी एक दिन का नितनेम गुरसिख का, पंजा बाणियां का एक दिन का नितनेम 10,000 माड़े संस्कारा नूं खत्म कर देंदे। 10,000 जे एक दिन नितनेम नहीं किया, 10,000 संस्कार तुहाडे उकने रह गए। एडा घाटा पैंदा जिहड़ा नितनेम नहीं करदा, जिहड़ा कदे भी नहीं करदा। चलो उहदा तां सही ही है, उह तां बेपरवाह है भी, देखी जाऊगी जदों होगा जी। एक प्रेमी ने राड़े वाले महापुरखां दा संगी सी, उधर मेरे कोल पिंड सी निर्मल सिंह दा नाम, ते उन्हें अमृत छक लिया फिर दाड़ी कटा दी। बहुत बड़ी बात है, चलो होर कोई गलती हो जाए, ये कि गल है भी कि बेबसी हो गई। मैं उन्होंने कहा निर्मल सिंह तेनों राड़े वाले महापुरखा ने कहा सी, संत बाबा ईश्वर सिंह ने, भी तू ये क्यों द्वारे क्यों ऐसा कुछ कीता। मैं तो उन्होंने एक मिसाल दी जी मैं पढ़ी सी, मैं कहा जिहड़ा अमृत छक के केस कट देवे, भाई विजय मुक्त शास्त्र लिखे है भी उन्होंने भेड़ की जून देंदे है फिर महाराज, भी गंदगी खानी पैंदी है फिर कटाई है जिन्हें मर्जी। जवाब तो नहीं दिता, ਕਹਿੰਦਾ ਬਾਬਾ ਜੀ ਫਿਰ ਤਾਂ ਬੰਦਾ ਉਹ ਜਿਹਾ ਹੋ ਜਾਂਦਾ ਹੈ, ਪੇੜ ਬਣ ਕੇ ਤਾਂ ਵੀ ਕਹਿੰਦੇ ਫਿਰ ਤਾਂ ਉਹ ਜਿਹਾ ਹੋ ਜਾਂਦਾ। ਉਹਨੂੰ ਕੀ ਕਰੋਗੇ ਤੁਸੀਂ, ਬੇਸ਼ਰਮੀ ਦੀ ਕੋਈ ਹੱਦ ਵੀ ਹੁੰਦੀ ਹੈ। ਤੋ ਇਸ ਕਰਕੇ ਸਾਸ ਜੀ ਦੁੱਖ ਸੁੱਖ ਜਿਹੜੇ ਨਾ, ਪਰ ਮਹਾਰਾਜ ਕੈਸੀ ਕਿਰਪਾ ਕਰਦੇ ਨੇ ਭਾਈ। ਮੈਂ ਸੰਪਰਦਾ ਦੇ ਵਿਦਵਾਨਾਂ ਦੇ ਕੋਲੋਂ ਥਾਂ ਥਾਂ ਤੇ ਬਹੁਤ ਕੁਛ ਮਹਾਰਾਜ ਦੀ ਕਿਰਪਾ ਨਾਲ ਸੁਣਨ ਵਾਸਤੇ ਮਿਲਿਆ, ਪੜ੍ਹਿਆ ਵੀ ਹੈ, ਸੁਣਿਆ ਵੀ ਹੈ। ਤਤਵੇ ਤੇ ਮਹਾਂਪੁਰਖਾਂ ਦਾ ਇਹ ਸਿਧਾਂਤ, ਬ੍ਰਹਮ ਗਿਆਨੀਆਂ ਦਾ, ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਰਸਨਾ ਤੋਂ ਬਚਨ ਸੁਣਿਆ। ਕਹਿੰਦੇ ਭਾਈ ਪੁਰਾਣੇ ਸਮੇਂ ਦੇ ਅੰਦਰ, ਕਹਿੰਦੇ ਪੁਰਾਤਨ ਗੁਰਸਿੱਖਾਂ ਚ ਇੱਕ ਬੜੀ ਭਾਵਨਾ ਇਹ ਚਲੀ ਆ ਰਹੀ ਹੈ ਕਿ ਜਿਸ ਵੇਲੇ ਉਹਨਾਂ ਨੂੰ ਲੱਗੇ ਨਾ ਵੀ ਹੋਰ ਮੇਰਾ ਅਖੀਰ ਵਕਤ ਆ ਗਿਆ, ਹੁਣ ਮੈਂ ਸੰਸਾਰ ਤੋਂ ਜਾਣਾ, ਕਹਿੰਦੇ ਉਹ ਫਿਰ ਯਾਚਨਾ ਕਰਦੇ ਸੀ ਵੀ ਸਿੰਘੋ ਮੇਰੇ ਤੇ ਕਿਰਪਾ ਕਰੋ, ਜਾਣ ਤੋਂ ਪਹਿਲਾਂ ਮੈਨੂੰ ਦੁਬਾਰੇ ਇੱਕ ਵਾਰੀ ਖੰਡੇ ਬਾਟੇ ਦੁਆਰਾ ਅੰਮ੍ਰਿਤ ਤਿਆਰ ਕਰਕੇ ਮੇਰੇ ਮੁੱਖ ਵਿੱਚ ਪਾ ਦਿਓ। ਕਹਿੰਦੇ ਭਾਵਨਾ ਸੀ ਵੀ ਕਿਤੇ ਛੋਟਾ ਮੋਟਾ ਵੀ ਕਿਤੇ ਗਲਤੀ ਹੋ ਗਈ ਹੈ ਵੀ ਦਰਗਾਹ ਦੇ ਵਿੱਚ ਜਾ ਕੇ ਮੂੰਹ ਗਾਲਾ ਨਾ ਕਰਾਉਣਾ। ਇਸ ਕਰਕੇ ਸਾਸ ਜੀ ਗਲਤੀ ਕਰਕੇ ਛਪਾ ਰੱਖਣੀ, ਸਧਾਈ ਨਾ ਕਰਾਉਣੀ, ਫੇਰ ਨਹੀਂ ਮਹਾਰਾਜ ਬਖਸ਼ਣਗੇ। ਕਦਾ ਚਿਤ ਭੁੱਲਣਹਾਰ ਜੀਵ ਹੈ, ਕੋਈ ਵੀ ਭੁੱਲ ਸਕਦਾ, ਪਰ ਸੰਸਾਰ ਦੇ ਜਾਣ ਤੋਂ ਪਹਿਲਾਂ ਪਹਿਲਾਂ ਤੇ ਇਹ ਖੋਟਾ ਬੀਜ ਜਿਹੜਾ ਜੰਮਣ ਤੋਂ ਪਹਿਲਾਂ ਪਹਿਲੇ ਨਸ਼ਟ ਕਰਨਾ ਹੋਵੇ, ਨਹੀਂ ਤਾਂ ਦੁੱਖ ਸੁੱਖ ਸਦਾ ਰਹੇ ਸਭ ਸਾਥ, ਇਹ ਸਾਥੀ ਬਣ ਕੇ ਨਾਲ ਰਹਿਣਗੇ।
ਕਹਾ ਰੰਗ ਕਰ ਅਵਣੀ ਨਾਥ,
ਕਹਿੰਦੇ ਭਾਵੇਂ ਹੋਵੇ ਕੋਈ ਰਾਜਾ ਧਰਤੀ ਦਾ ਮਾਲਕ, ਔਰ ਭਾਵੇਂ ਹੋਵੇ ਕੋਈ ਗਰੀਬ ਕੰਗਾਲ, ਉੱਥੇ ਇਹ ਲਿਹਾਜ਼ ਵੀ ਇਹ ਰਾਜਾ ਹੈ, ਇਹਨੂੰ ਫਲ ਨਹੀਂ ਦੇਣਾ, ਇਹ ਗਰੀਬ ਹੈ, ਇਹਨੂੰ ਜ਼ਿਆਦਾ ਸਜ਼ਾ ਦੇਣੀ ਹੈ, ਇਹ ਨਹੀਂ। ਕਹਿੰਦੇ ਉੱਥੇ ਸੱਚੀ ਹੀ ਸੱਚ ਨਿਬੜਾ, ਚੁਣ ਵੱਖ ਕੱਢੇ ਜਜਮਾ ਲਿਆ, ਉੱਥੇ ਇਹ ਹਾਲ ਹੈ ਜੀ।
ਗਿਣਤੀ ਸਾਨਤ ਰਾਤ ਬਿਤਾਈ,
ਇਹ ਹੁਣ ਗਿਣਤੀਆਂ ਕਰਦੇ ਕਰਦੇ ਸ਼ਾਹ ਜਹਾਨ ਨੇ ਵਿਚਾਰਾਂ ਦੇ ਅੰਦਰ ਕੀ ਕਰਾਂ ਕੀ ਨਾ ਕਰਾਂ, ਇਹ ਰਾਤ ਬਤੀਤ ਹੋ ਗਈ, ਨੀਂਦ ਨਹੀਂ ਆਈ ਅੱਜ ਇਹਨੂੰ ਇਸ ਰਾਤ, ਰਾਤ ਬਤੀਤ ਹੋ ਗਈ ਹੈ।
ਹੱਥ ਤੇ ਨਿਜ ਤਿਆਰੀ ਕਰਵਾਈ,
ਫਿਰ ਇਹਨੇ ਹੱਥ ਧਾਰ ਲਿਆ ਵੀ ਦੇਖੋ ਚਾਹੇ ਮੇਰਾ ਸਰੀਰ ਤਾਂ ਨਹੀਂ ਆਗਿਆ ਦੇਂਦਾ, ਆਪਣੇ ਪੁੱਤਰ ਨੂੰ ਕਹਿ ਦਿੱਤਾ ਦਾਰਾ ਸਕੋਰ ਨੂੰ ਕਿ ਬੇਟਾ ਠੀਕ ਹੈ ਤੇਰੀ ਗੱਲ, ਮੈਂ ਹੁਣ ਆਖਰੀ ਇਹੀ ਫੈਸਲਾ ਲਿਆ ਵੀ ਮੈਂ ਕੱਲ ਨੂੰ ਚੱਲੂੰਗਾ ਪਰਦੇ ਦੇ ਵਿੱਚ, ਤਾਂ ਕਿ ਜਿਹੜਾ ਲੋਕਾਂ ਦੀ ਬੇਵਿਸ਼ਵਾਸੀ ਹੋਈ ਹੈ, ਲੋਕ ਮੈਨੂੰ ਦੇਖ ਰਹੇ ਵੀ ਹਾਂ ਰਾਜਾ ਜੀ ਤੇਰੀ ਗੱਲ ਠੀਕ ਹੈ, ਇਹਦੇ ਨਾਲ ਫਰਕ ਪਵੇਗਾ, ਮੈਂ ਚੱਲੂ ਹਰ ਧਾਰ ਕੇ। ਕਹਿੰਦਾ
ਸ਼੍ਰੀ ਜਮਨਾ ਜਲ ਮੈਂ ਕੱਲ ਤਰਨੀ,
ਪਹਿਲਾਂ ਵੀ ਐਂ ਕਰੋ ਜਮਨਾ ਦੇ ਵਿੱਚ ਇੱਕ ਬੇੜੀ ਜਿਹੜੀ ਹੈ ਉਹਦਾ ਪ੍ਰਬੰਧ ਕਰੋ ਤੇ ਉਹਦੇ ਉੱਤੇ ਛਤਰ ਲਾਇਆ ਜਾਵੇ ਤੇ ਉਹਦੇ ਤੇ ਮੇਰਾ ਪਲੰਘਾ ਲਾ ਦੋ, ਬੈਠ ਤਾਂ ਮੇਰੇ ਤੋਂ ਹੋਣਾ ਨਹੀਂ, ਕਹਿਣ ਲੱਗਾ ਬੇਟਾ ਮੈਂ ਉਹਦੇ ਤੇ ਜਾਊਂਗਾ, ਲੋਕਾਂ ਨੂੰ ਦੱਸਦੇ ਨਾਲ ਨਾਲ ਕੰਢੇ ਕੰਢੇ ਤੇ ਫੌਜਾਂ ਜਾਣ ਤੇ ਜਮਨਾ ਦੇ ਚ ਬੇੜੀ ਜਾਵੇ, ਲੋਕਾਂ ਨੂੰ ਪਤਾ ਚੱਲ ਜੂਗਾ ਬਾਦਸ਼ਾਹ ਜੀ ਹੁੰਦਾ। ਇਹ ਬਾਦਸ਼ਾਹ ਨੇ ਹੁਕਮ ਕੀਤਾ,
ਦੇਡ ਸੁੰਦਰ ਚਿਤ੍ਰਤ ਬਹੁ ਵਰਣੀ,
ਤੇ ਉਹਦੇ ਚ ਫਿਰ ਚੰਗੀ ਤਰ੍ਹਾਂ ਸਾਸ ਜੀ ਨੂੰ ਸਜਾਇਆ ਗਿਆ ਹੈ, ਬੜੀ ਸੁੰਦਰ ਹੈ ਬੇੜੀ ਜਿਹੜੀ ਹੈ ਤੇ ਵਿਚਿੱਤਰ ਉਹਦੇ ਤੇ ਬੜੀ, ਕਿਉਂਕਿ ਬਾਦਸ਼ਾਹ ਅਕਸ਼ਰ ਨੂੰ ਉਹਦੀ ਬੜੀ ਸੁਹੱਪਣ ਵਾਸਤੇ ਕਈ ਕੁਛ ਉਹਦੇ ਤੇ ਕਰਿਆ ਗਿਆ ਤਾਂ ਕਿ ਦੇਖਣ ਵਾਲੇ ਨੂੰ ਪਤਾ ਲੱਗੇ ਵੀ ਬਾਦਸ਼ਾਹ ਦੇ ਵਿੱਚ ਸਜਾਈ ਵਜਾਈ ਗਈ ਹੈ।
ਜਿਸ ਪਰ ਜੈ ਪ੍ਰਯੰਕ ਟਕਾਵਾ,
ਉਹਦੇ ਉੱਤੇ ਜਾ ਕੇ ਪਲੰਘਾ ਟਕਾ ਦਿੱਤਾ ਵੀ ਇਹਦੇ ਤੇ ਬਾਦਸ਼ਾਹ ਬੈਠੇਗਾ।
ਘਟਾ ਟੋਪ ਉੱਪਰ ਕਰ ਛਾਵਾ,
ਤੇ ਉਹਦੇ ਉੱਤੇ ਪਲੰਘ ਦੇ ਉੱਤੇ ਸ਼ਾਹ ਸਿੰਘ, ਤੇ ਘਟਾ ਟੋਪ ਮਤਲਬ ਜਿਸ ਤਰ੍ਹਾਂ ਬੱਦਲ ਹੁੰਦਾ ਹੈ ਇਸੇ ਤਰ੍ਹਾਂ ਦਾ ਉਹਦੇ ਤੇ ਪਰਦਾ ਕੀਤਾ ਗਿਆ, ਤੇ ਜਿਵੇਂ ਬੱਦਲ ਸੂਰਜ ਨੂੰ ਢੱਕ ਲੈਂਦਾ ਤੇ ਇਸ ਪ੍ਰਕਾਰ ਦਾ ਉਹਦੇ ਉੱਤੇ ਛਾਵਾਂ ਕਰ ਦਿੱਤੀ ਵੀ ਬਾਦਸ਼ਾਹ ਨੂੰ ਧੁੱਪ ਨਾ ਲੱਗੇ।
ਸਮੇਂ ਸਮੇਂ ਤੇ ਸ਼ੋਰ ਚਲਾਵਾ
ਤੇ ਹੌਲੀ ਹੌਲੀ ਬੇੜੀ ਜਿਹੜੀ ਹੈ ਉਹ ਛੱਡ ਦਿੱਤੀ ਹੈ ਜੀ।
ਤੀਰ ਤੀਰ ਬੜ ਤੜਕ ਸਦਾਵਾ
ਤੇ ਤੀਰ ਤੀਰ ਕਿਨਾਰੇ ਕਿਨਾਰੇ ਦੇ ਉੱਤੇ ਕਿ ਕੜਕ ਨਾਮ ਹੈ ਫੌਜ ਦਾ। ਕਿਨਾਰੇ ਦੇ ਉੱਤੇ ਫੌਜ ਹੈ ਜਿਹੜੀ ਉਹ ਚੱਲ ਰਹੀ ਹੈ, ਬੇੜੀ ਪਾਣੀ ਵੀ ਚੱਲ ਰਹੀ ਹੈ, ਫੌਜਾਂ ਚੱਲ ਰਹੀਆਂ ਕਿਨਾਰੇ ਕਿਨਾਰੇ ਦੇ ਉੱਤੇ।
ਜਹਾਂ ਅਬਕਰਾਬਾਦ ਸਥਾਨ
ਜਿੱਥੇ ਅਬਕਰਾਬਾਦ ਹੈ ਉਸ ਥਾਂ ਤੇ ਸਾਸ ਜੀ ਉਸ ਸਥਾਨ ਤੇ
ਜਾਏ ਪਹੁੰਚੇ ਕਲਤ ਪਿਆਨ
ਜਾਂਦੇ ਜਾਂਦੇ ਜਦੋਂ ਉੱਥੇ ਪਹੁੰਚ ਗਏ ਅਬਕਰਾਬਾਦ ਉਸ ਥਾਂ ਤੇ
ਕਰਿਓ ਨਿਵਾਸ ਅਸ਼ੇਸ਼ ਸਾ ਸੈਨਾ
ਉੱਥੇ ਫਿਰ ਨਿਵਾਸ ਕੀਤਾ ਪੜਾਅ ਕੀਤਾ ਬਾਦਸ਼ਾਹ ਨੇ ਸੈਨਾ ਦੇ ਸਮੇਤ।
ਖਾਣ ਪਾਨ ਕਰ ਸੁਤੇ ਰਹਿਣਾ
ਰਾਤ ਬਤੀਤ ਕੀਤੀ ਅਕਬਰਾਬਾਦ ਤੇ ਖਾਣ ਪਾਨ ਕੀਤਾ ਲੰਗਰ ਤਿਆਰ ਹੋਇਆ ਸਭ ਨੇ ਛਕਿਆ ਛਕਾਇਆ ਫੌਜਾਂ ਨੇ
ਸਭ ਰਾਜਪੂਤ ਭੂਪ ਚੱਲ ਆਏ।
ਰਾਜਪੂਤ ਜਿਹੜੇ ਰਾਜੇ ਸੀ ਉਹ ਫਿਰ ਸਾਰੇ ਚੱਲ ਕੇ ਆ ਗਏ। ਪਤਾ ਚੱਲ ਗਿਆ ਵੀ ਬਾਦਸ਼ਾਹ ਦਾ ਸਹੀ ਸਲਾਮਤ ਹੈ ਬਈ ਤੇ ਉਹ ਸਾਰੇ ਨਜ਼ਰਾਨੇ ਲੈ ਕੇ ਆ ਗਏ ਬਾਦਸ਼ਾਹ ਨੂੰ ਮਿਲਣ।
ਲੱਖਾਂ ਤੁਜਨੀ ਭੀ ਇੱਕ ਥਾਂ
ਲੱਖਾਂ ਸਿਪਾਹੀ ਇੱਕ ਥਾਂ ਤੇ ਇਕੱਠੇ ਹੋ ਗਏ। ਕੁਝ ਰਾਜਪੂਤ ਰਾਜਿਆਂ ਦੀ ਸੈਨਾ ਜਿਹੜੇ ਅਧੀਨ ਸੀ ਦਿੱਲੀ ਦੇ ਤਖ਼ਤ ਦੇ ਇਹ ਸਾਰੇ ਸੈਨੀ ਭਰਨ ਵਾਲੇ ਆ ਗਏ।
ਤੋਪ ਜੰਮੂਰੇ ਬ੍ਰਦ ਜੰਜੈਲ
ਤੇ ਇਹਦੇ ਵਿੱਚ ਤੋਪ ਜਿਹੜਾ ਵੱਡਾ ਗੋਲਾ ਛਿੜਦੀ ਹੈ ਮਜ਼ਲੂਮ ਮਿਊਜ਼ਾਂ ਦੇ ਵਿੱਚ ਤੋਪਾਂ ਪਈਆਂ ਬਹੁਤ ਵੱਡੀ ਤੋਪ ਜੈਪੁਰ ਦੇ ਕਿਲ੍ਹੇ ਦੇ ਵਿੱਚ ਸਾਸ ਪਈ ਉੱਥੇ ਪਈ ਹੈ। ਕਹਿੰਦੇ ਨੇ ਵੀ ਇੱਕੋ ਵਾਰ ਚੱਲੀ ਆ ਉਹ 40 ਮੀਲ ਤੇ ਜਾ ਕੇ ਗੋਲਾ ਡਿੱਗਦਾ ਸੀ ਉਹਦਾ ਔਰ ਉਸ ਨੂੰ 4 ਹਾਥੀ ਜਿਹੜੇ ਸੀ ਉਹਦਾ ਮੂੰਹ ਘੁਮਾਉਂਦੇ ਸੀ ਜਿੱਧਰ ਨੂੰ ਦੁਸ਼ਮਣ ਆਵੇ ਉਹਨੂੰ ਬਣਨ ਤੇ ਪਤਾ ਨੀ ਕਿੰਨੇ ਪੈਸੇ ਲੱਗੇ ਕਿਵੇਂ ਕਾਰੀਗਰੀ ਕੀਤੀ ਹੈ। ਉਹ ਤੋਪ ਕਦੇ ਹੇਠਾਂ ਉਤਰ ਨਹੀਂ ਸਕਦੀ ਨਾ ਕਿਤੇ ਲਿਜਾਈ ਜਾ ਸਕਦੀ ਹੈ ਇੱਕ ਥਾਂ ਹੀ ਪਈ ਹੈ। ਔਰ ਕਹਿੰਦੇ ਨੇ ਜਦੋਂ ਤੋਪ ਦਾ ਪਲੀਤਾ ਦਾਗਿਆ ਸੀ ਇੱਕ ਵਾਰੀ ਚਲਾਈ ਹੈ ਤੇ ਪਤਾ ਨੀ ਕਿੰਨਿਆਂ ਦੇ ਕੰਨਾਂ ਦੇ ਪਰਦੇ ਪਾਟ ਗਏ ਸਨ ਤੇ ਉੱਥੇ ਨਾਲ ਪਾਣੀ ਦਾ ਪ੍ਰਬੰਧ ਕੀਤਾ ਹੈ ਵੀ ਉਹ ਪਲੀਤਾ ਲਾ ਕੇ ਪਾਣੀ ਦੇ ਚ ਗੋਤਾ ਮਾਰਿਆ ਸੀ ਉਸ ਟਾਈਮ ਤੇ ਤੇ ਤੋਪਾਂ ਵੱਡੀਆਂ ਜਿਹੜੇ ਵੱਡੇ ਗੋਲੇ ਸੁਭਣ ਜੰਬੂਰੇ ਕਹਿੰਦੇ ਨੇ ਸਾਧ ਸਿੰਘ ਜੀ ਤੇ ਜਿਹੜੇ ਊਠ ਦੇ ਉੱਤੇ ਤੋਪ ਲੱਗਦੀ ਆਵੇ ਉਹਨੂੰ ਕਹਿੰਦੇ ਨੇ ਜੰਬੂਰਾ ਤੇ ਛੋਟੀ ਤੋਪ ਦਾ ਨਾਮ ਹੈ ਬ੍ਰਿੰਦ ਨਾਮ ਹੈ ਬਹੁਤਿਆਂ ਦਾ। ਬਹੁਤੀਆਂ ਤੋਪਾਂ ਬਹੁਤੇ ਜੰਬੂਰੇ ਜਿਹੜੇ ਊਠਾਂ ਤੇ ਲਿਜਾ ਸਕੇ ਅੱਗੇ ਚਲੀ ਜੰਜੈਲ ਇਹ ਤਿੰਨੇ ਪਦ ਔਖੇ ਸੀ ਇਸ ਦੇ ਵਿੱਚ ਜੰਜੈਲ ਜਿਹੜੇ ਸਾਧ ਸਿੰਘ ਜੀ ਤੋੜੇਦਾਰ ਲੰਮੀ ਬੰਦੂਕ ਦਾ ਨਾਮ ਹੈ ਜੰਜੈਲ ਕਹਿੰਦੇ ਨੇ। ਇਹ ਸਭ ਕੁਛ ਲੈ ਕੇ ਆਏ ਹੈ ਤੇ ਲੰਮੀਆਂ ਬੰਦੂਕਾਂ ਤੋੜੇਦਾਰ ਜਿਹੜੀਆਂ ਤੋਪ ਜਮੂਰੇ ਆਦਿ ਹਨ
ਕਹਿੰਦੇ
ਜਦੋਂ ਇਹ ਤੋਪਾਂ ਚੱਲਦੀਆਂ ਜੰਜੈਲਾਂ ਚੱਲ ਰਹੀਆਂ ਕਹਿੰਦੇ ਬੰਦਿਆਂ ਦੀ ਤਾਂ ਬਾਤ ਕੀ ਹੈ ਤਾਂ ਬੜੇ ਬੜੇ ਪੱਥਰਾਂ ਨੂੰ ਸੈਲ ਨਾਮ ਪੱਥਰ ਦਾ ਤੋੜ ਦਿੰਦੀਆਂ ਇਸ ਪ੍ਰਕਾਰ ਦੀ ਚੜਾਈ ਹੈ। ਫਿਰ ਵੀ ਲੋਕਾਂ ਨੇ ਬਹੁਤਿਆਂ ਨੇ ਅਜੇ ਵੀ ਨੀ ਯਕੀਨ ਕੀਤਾ ਵੀ ਬਾਦਸ਼ਾਹ ਜਿਉਂਦਾ ਕਿਉਂਕਿ ਦਿਸ ਨੀ ਰਿਹਾ ਬਾਦਸ਼ਾਹ ਉਹਦੇ ਆਲੇ ਦੁਆਲੇ ਪੜਦਾ ਹੀ ਇਸ ਕਿਸਮ ਦਾ ਦਿੱਤਾ ਹੈ ਤੇ ਸ਼ਾਹ ਜਹਾਨ ਕੋ ਨਹਿ ਨਿਹਾਰੈ ਉਹ ਮਤਲਬ ਨਿਹਾਰਨਾ ਨਾਮ ਦੇਖਣ ਦਾ ਹੁੰਦਾ ਦਿਸਦਾ ਨਹੀਂ ਖੁੱਲੇ ਤੌਰ ਤੇ ਜਿਵੇਂ ਕੋਈ ਵਿਚਰਦਾ ਉਹ ਬਿਮਾਰ ਕਰਕੇ ਵਿਚਾਰਾ ਮੰਜੇ ਤੇ ਪਿਆ ਇਸ ਕਰਕੇ ਦਿਸ ਨੀ ਰਿਹਾ ਲੋਕ ਅਜੇ ਵੀ ਯਕੀਨ ਨੀ ਕਰਦੇ
ਕਰਿਓ ਦਿਖਾਵਾ ਨਵਕਾ ਮਾਹੇ
ਇਹ ਕਹਿੰਦੇ ਬਈ ਇਹ ਤਾਂ ਨਾ ਐਵੇਂ ਦਿਖਾਵਾ ਕੀਤਾ ਵੀ ਬੇੜੀ ਦੇ ਚ ਮੰਜਾ ਜਾ ਡਾਹ ਕੇ ਆਲੇ ਦੁਆਲੇ ਪੜਦਾ ਕਰ ਦਿੱਤਾ ਇਹ ਲੋਕਾਂ ਨੂੰ ਵਿਸ਼ਵਾਸ ਦਵਾਉਣ ਦੀ ਗੱਲ ਹੈ ਬਾਦਸ਼ਾਹ ਤਾਂ ਨਹੀਂ ਜਿਉਂਦਾ ਹੈ ਬਹੁਤ ਸਾਰੇ ਲੋਕਾਂ ਦੇ ਚ ਇਹ ਇਸ ਤਰ੍ਹਾਂ ਦੀ ਚਰਚਾ ਚੱਲ ਪਈ
ਮਰਿਓ ਸ਼ਾਹ ਜੀਵਤ ਹੋਏ ਨਾ ਹੈ
ਬਾਦਸ਼ਾਹ ਦਾ ਬਈ ਮਰ ਗਿਆ ਹੈ ਜਿਉਂਦਾ ਨਹੀਂ ਹੈ ਇਹ ਵਿਚਾਰ ਚੱਲਦੀ ਹੈ
ਦੇਖਾ ਦੇਖੀ ਰੱਬ ਉਮਰਾਵ
ਦੇਖਾ ਦੇਖੀ ਜਿਹੜੇ ਅਮਰਾਓ ਨਾ ਹੁੰਦਾ ਮੰਤਰੀਆਂ ਦਾ ਜਿਹੜੇ ਬਾਦਸ਼ਾਹ ਸੀ ਛੋਟੇ ਛੋਟੇ ਰਾਜਾਂ ਦੇ ਮਾਲਕ ਦਿੱਲੀ ਦੇ ਤਖ਼ਤ ਦੇ ਅਧੀਨ ਸੀ ਉਹ ਸਾਰੇ ਦੇਖਾ ਦੇਖੀ ਆ ਰਹੇ ਹਨ।
ਥਿਰੈ ਸਾਧ ਸਭ ਤਿਸ ਹੀ ਥਾਵ,
ਉਹ ਸਾਰੇ ਸਥਿਰ ਹੋ ਗਏ ਉਸ ਥਾਂ ਤੇ।
ਪੁਨ ਜਸੂਸ ਸੁਧ ਦੇਸਨ ਲਿਆਏ,
ਹੁਣ ਜਿਹੜੇ ਜਸੂਸ ਸੀ ਜਿਹਨਾਂ ਨੇ ਰਾਜ ਕਾਜ ਦੀ ਗੁਪਤ ਜਾਣਕਾਰੀ ਬਾਦਸ਼ਾਹ ਤੱਕ ਪਹੁੰਚਾਉਣੀ ਹੁੰਦੀ ਹੈ, ਪਰਜਾ ਦੇ ਵਿੱਚ ਲੁਕਵੇਂ ਢੰਗ ਨਾਲ ਰਿਹਾ ਕਰਦੇ ਸੀ, ਹੁਣ ਇਹਨਾਂ ਨੂੰ ਸੀ ਆਈ ਡੀ ਵਾਲੇ ਕਹਿ ਦਿੰਦੇ ਆ, ਉਦੋਂ ਗੁਪਤ ਚੈਕ ਕਹਿੰਦੇ ਸੀ, ਜਸੂਸ ਕਿਹਾ ਜਾਂਦਾ। ਸਾਰੀਆਂ ਸਰਕਾਰਾਂ ਨੂੰ ਸਾਰੇ ਦੇਸ਼ਾਂ ਨੂੰ ਰੱਖਣੇ ਪੈਂਦੇ ਆ, ਭਾਈ ਕੋਈ ਮੁਲਕ ਨਹੀਂ ਹੈ ਇੱਕ ਦੂਜੇ ਮੁਲਕ ਦੇ ਜਸੂਸ ਵਾੜੇ ਹੋਏ ਆ, ਅੱਜ ਵੀ ਵਾੜੇ, ਪਿੱਛੇ ਵੀ ਚੱਲਦਾ ਸੀ ਕੰਮ। ਤੇ ਜਸੂਸ ਨੂੰ ਖਬਰ ਲੈ ਕੇ ਆਇਆ, ਜਸੂਸ ਨੇ ਆ ਕੇ ਜਾਣਕਾਰੀ ਦਿੱਤੀ ਹੈ,
ਮੁਹੰਮਦ ਸੁਜਾ ਪ੍ਰਾਚ ਦਿਸ਼ਾਏ,
ਇਹ ਸੁਜਾ ਮੁਹੰਮਦ ਜਿਹੜਾ ਪਸ਼ਚਿਮ ਦਿਸ਼ਾ ਵੱਲ ਦਾ ਰਾਜਾ ਬਣਿਆ ਹੈ,
ਬੰਗਾਲਾ ਜਿਤ ਦੇਸ਼ ਕਨੇਰੇ,
ਬੰਗਾਲ ਦੇ ਸਹਿਤ ਸਾਰਾ ਦੇਸ਼ ਉਹਨੇ ਕਬਜ਼ਾ ਕਰ ਲਿਆ ਹੈ,
ਕਬਜ਼ਾ ਕਰ ਦਿੜ ਭਇਓ ਬਡੇਰੇ,
ਉਹਨੇ ਕਬਜ਼ਾ ਕਰਕੇ ਦ੍ਰਿੜ ਪੱਕਾ ਕਬਜ਼ਾ ਕਰਕੇ ਉਹ ਹੁਣ ਆਕੀ ਹੋਇਆ ਵੈ ਵੀ ਆਪਣਾ ਸੁਤੰਤਰ ਰਾਜ ਹੀ ਕਰਨ ਦੀ ਇੱਛਾ ਰੱਖਦਾ ਹੈ।
ਪਟਨੇ ਤੇ ਕਾਛੀ ਚਲੇ ਆਇਓ,
ਪਟਨੇ ਤੇ ਕਬਜ਼ਾ ਕਰਕੇ ਫਿਰ ਉਹ ਕੰਸੀ ਚਲਾ ਗਿਆ, ਉੱਥੇ ਜਾ ਕੇ ਵੀ ਉਹਨੇ ਕਬਜ਼ਾ ਕਰ ਲਿਆ ਹੈ,
ਲਸ਼ਕਰ ਜੰਗੀ ਸੰਗ ਸੁਹਾਇਓ,
ਤੇ ਲਸ਼ਕਰ ਨਾਮ ਫੌਜ ਦਾ, ਜੰਗ ਕਰਨ ਵਾਲੇ ਬਹੁਤ ਸਿਪਾਹੀ ਇਕੱਠੇ ਕਰ ਲਏ, ਗੋਲਾ ਬਰੂਦ ਉਹਦੇ ਕੋਲ ਹੈ,
ਜੰਗ ਇਰਾਦਾ ਕਰਤ ਬਲੰਦ,
ਉਹਨੇ ਇਰਾਦਾ ਕਰ ਲਿਆ ਮਜ਼ਬੂਤ, ਖਿਆਲ ਜਿਹੜੇ ਨਾ ਉਹਨੇ ਇਹ ਕਰ ਲਿਆ ਵੀ ਲੋੜ ਪਈ ਜੰਗ ਵੀ ਕਰਾਂਗਾ ਪਰ ਹੁਣ ਕਬਜ਼ਾ ਨਹੀਂ ਛੱਡਾਂ, ਇਹ ਰਾਜ ਮੇਰਾ ਮੇਰੇ ਕੋਲ ਬਣਿਆ ਰਹੇਗਾ।
ਸ਼ੀਨ ਲੀਨ ਧਨ ਕੀਸ ਬ੍ਰਿੰਦ,
ਬਹੁਤ ਲੋਕਾਂ ਦੇ ਕੋਲੋਂ ਧਨ ਉਹਨੇ ਖੋ ਲਿਆ, ਜਿਹੜਾ ਬਾਦਸ਼ਾਹ ਦਾ ਖਜ਼ਾਨਾ ਸੀ ਉਹ ਵੀ ਰਸਤੇ ਵਿੱਚ ਲੁੱਟ ਪੁੱਟ ਲਿਆ, ਦਿੱਲੀ ਦੇ ਤਖ਼ਤ ਪੈਸੇ ਟਕੇ ਨਹੀਂ ਆਉਣ ਦਿੱਤੇ ਜਿਹੜੇ ਜਮ੍ਹਾਂ ਹੁੰਦੇ ਸੀ, ਉਹ ਰਸਤੇ ਦੇ ਵਿੱਚ ਹੀ ਉਸਨੇ ਕਬਜ਼ਾ ਕਰ ਲਿਆ, ਆਪ ਸਾਰਾ ਕੁਛ ਲੈ ਰਿਹਾ।
ਦਾਰਸ਼ਕੋ ਸੁਣਤ ਰਿਸ ਭਰਿਓ,
ਦਾਰਸ਼ਕੋ ਨੇ ਇਹ ਗੱਲ ਸੁਣੀ ਹੈ ਤੇ ਸੁਣ ਕੇ ਫਿਰ ਗੁੱਸਾ ਉਹਦੇ ਵਿੱਚ ਆ ਗਿਆ, ਇੱਥੇ ਤੱਕ ਇਹਨੇ ਸੋਚ ਲਿਆ ਭਰਾ ਨੇ ਮੇਰੇ ਨੇ,
ਨਿਜ ਮਸਲਤ ਕਰ ਮਸਲਤ ਧਰਿਓ,
ਤੇ ਨਿਜ ਮਸਲਤ ਕਰ ਮਸਲਤ ਧਰਿਓ, ਜਿਹੜੇ ਨਿਜ ਆਪਣੇ ਸਲਾਹਕਾਰ ਸਨ ਤੇ ਉਹਨਾਂ ਦੇ ਨਾਲ ਸਲਾਹ ਕੀਤੀ ਹੈ।
ਜੈ ਸਿੰਘ ਭੂਪ ਹੁਤੋ ਕਸ਼ਵਾਹਾ,
ਇਹ ਜੈ ਸਿੰਘ ਨਾਮ ਦੇ ਸਾਧ ਸਿੰਘ ਜੀ ਦੋ ਰਾਜੇ ਹੋਏ ਹੈ, ਇੱਕ ਤਾਂ ਜੈ ਸਿੰਘ ਕਸ਼ਵਾਹਾ ਇੱਥੇ ਜਿਹੜਾ ਆਇਆ ਹੈ ਇਹ ਸਾਧ ਸਿੰਘ ਜੀ ਹੋਇਆ ਸ਼ਾਹਜਹਾਨ ਦੇ ਵੇਲੇ, ਇੱਕ ਜੈ ਸਿੰਘ ਹੋਇਆ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਹੋਇਆ, ਤੇ ਇਸ ਤਰ੍ਹਾਂ ਮਾਨ ਸਿੰਘ ਰਾਜੇ ਵੀ ਦੋ ਹੋਏ ਹੈ, ਇਹ ਕਈ ਵਾਰੀ ਇੱਕ ਦੂਜੇ ਦਾ ਭੁਲੇਖਾ ਲੱਗ ਜਾਂਦਾ ਹੈ। ਜਿਹੜਾ ਜੈ ਸਿੰਘ ਸਵਾਈ ਹੈ ਇਹ ਜੈ ਸਿੰਘ ਕਸ਼ਵਾਹਾ, ਉਹ ਰਾਜਾ ਜੈ ਸਿੰਘ ਸਵਾਈ ਹੈ, ਤੇ ਉਹ ਰਾਜਾ ਜਿਹੜਾ ਜੈ ਸਿੰਘ ਸਵਾਈ ਹੈ ਤੇ ਉਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵੀ ਮਾਤਾ ਸੁੰਦਰ ਕੌਰ ਜੀ ਜਿਨ੍ਹਾਂ ਨੇ 40 ਸਾਲ ਖਾਲਸੇ ਦੀ ਕਮਾਂਡ ਕੀਤੀ ਮਹਾਰਾਜ ਤੋਂ ਬਾਅਦ, ਬੜਾ ਸਤਿਕਾਰ ਸੀ ਮਾਤਾ ਦਾ, ਹੁਕਮਨਾਮੇ ਵੀ ਲਿਖੇ ਪਏ, ਮਾਤਾ ਦੇ ਹੁਕਮਨਾਮੇ ਲਿਖੇ ਹੋਏ, ਬੜੀ ਸੂਝਬੂਝਤਾ ਦੇ ਨਾਲ, ਔਰ ਨਾਲੇ ਪਰਿਵਾਰ ਚ ਮਾਤਾ ਜੀ ਇਕੱਲੇ ਰਹਿ ਗਏ ਸੀ, ਇਹੋ ਜਿਹੀ ਵਿਪਤਾ ਦੇ ਵਿੱਚ ਬੜੀ ਦ੍ਰਿੜਤਾ ਦੇ ਨਾਲ ਦਿਨ ਕੱਟੇ ਹੈ। ਉਦੋਂ ਰਾਜਾ ਜੈ ਸਿੰਘ ਸਵਾਈ ਨੇ 2 ਪਿੰਡ ਮਾਤਾ ਨੂੰ ਮਸਲਾ ਵਿੱਚ ਦਿੱਤੇ ਤੇ ਨਾਲੇ ਹਵੇਲੀ ਦਿੱਤੀ ਸੀ। ਇਹ ਰਾਜਾ ਜੈ ਸਿੰਘ ਸਵਾਈ ਸੀ ਜਿਹੜਾ, ਇਹਨੇ 48 ਸਿੰਘਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਦਮਦਮਾ ਸਾਹਿਬ ਕਥਾ ਵੀ ਸੁਣੀ, ਇਹ 48ਆਂ ਚ ਦੀ ਗਿਣਤੀ ਦੀ, ਇਹ ਕਸ਼ਵਾਹ ਹੈ, ਉਹੀ ਇੱਕੋ ਹੀ ਇਹਨਾਂ ਦੀ ਪਿੱਛੋਂ ਪੁੱਲ ਚਲੀ ਆ ਰਹੀ ਹੈ। ਤੇ ਇਸ ਪ੍ਰਕਾਰ ਦੇ ਇਹ ਰਾਜਾ ਜਿਹੜਾ ਜੈ ਸਿੰਘ ਕਸ਼ਵਾਹਾ ਸੀ ਇਹ ਵੀ ਬੜਾ ਲੜਾਕਾ ਰਾਜਾ ਸੀ, ਗੁੱਸੇ ਵਾਲਾ ਸੀ, ਕੋਈ ਐਸੀ ਗੱਲ ਨਹੀਂ ਹੈ। ਤੇ ਇਸ ਪ੍ਰਕਾਰ ਰਾਜਾ ਜੈ ਸਿੰਘ ਹੁਤੋਂ ਕਸ਼ਵਾਹਾ, ਉਹ ਜਿਹੜਾ ਰਾਜਾ ਜੈ ਸਿੰਘ ਸੀ
ਤੇ ਬੁਲਾਏ ਸਾਦਰ ਬਚ ਪ੍ਰਾਹਾ,
ਇਹ ਰਾਜਪੂਤਾਂ ਦਾ ਰਾਜਾ ਸੀ ਤੇ ਉਹਨੂੰ ਬੁਲਾਇਆ, ਸਾਦਰ ਸਹਿਤ ਆਦਰ ਦੇ ਬਚ ਪ੍ਰਹਾਰ, ਪ੍ਰਹਾਰ ਉਹਨੂੰ ਬਚਨ ਕਿਹਾ ਹੈ, एक वचन कीता है
लश्कर लेहो तमाम पातशाही
कहने भी जय सिंह तू राजपूतां दे विच वड्डा राजा है जयपुर के राजे सारे राजपूतां विच वड्डे मने जांदे सी जिवें सिखां दी रियासत विच पटियाला रियासत वाले राजे नूं वड्डा मन्निया जांदा सी कहन लगे भी तू लश्कर फौज लै जा जिनी तेनू चाहिदी है
तोप जंबूरना दे तक चाहे
जिन्ने तेनू तोपा चाहिदियां ने छोटियां तोपा चाहिदियां ने बंदूकां चाहिदियां ने सिपाही चाहिदे ने जिन्ने तेनू चाहिदे ने लै जा
फील तुरंग संग ने लैके
ए फील हाथी का नाम है हाथी लै जा जिन्ने चाहिदे न घोड़े लै जा जिन्ने चाहिदे न
मोहे पुत्र लेहो साथ में लैके
ते कहन लगा भी मेरा जेड़ा पुत्र है दारा सुको दे एदी सहायता इनू लै नाल जेड़े मेरे पुत्र आकी हो गए न ते उना नू कोशिश कर जे नाल मिल जान ठीक है नहीं तो फिर डन देना पेगा
जाहो मोहम्मद सुजा समीप
जा हुण तो सुजा मोहम्मद मेरा जेड़ा बेटा उधर बंगाल दे विच आकी होके बैठा उहदे कोल जा
भर जाओ ते फतूर अवनीप
हे राजन अवनीप नाम राजे हे राजा जय सिंह उनू रोक जाके बरजना नाम रोकण दा है ए फतूर जेड़ा ना उथे डंड रौला पै रहा है जेड़ा उथे तूफान उठाया होया इनू जाके रोकना कर
जय सिंह जय करता रण भारी
जय सिंह जय करता रण भारी कहंदे जय सिंह को मामूली बंदा तां है नहीं सी ए भारी जंग करन वाला सी जेड़ा जंग करन दी इच्छा रखदा है
इस कारण ते पठो बेचारी
इस करके तेनू भेज रहे हां विचार करके
एम सुन चढ़ो बजाय नगारा
ए फिर नगारा बजा के चढ़ाई कर दती इसने
लश्कर चलियो संग जिस भारा
भारी लश्कर फौज एदे नाल चली है
गोरे बहु बरूद ले साथ
गोरे बरूद सिक्का आज बहुत ले लिया नाल
जय सिंह
नरनाथ हुंदा है बादशाह दा नाम नरां दा नाथ की है स्वामी बादशाह इउ फिर फौज लै के चढ़ाई कर दिती सुजा मोहम्मद ते बंगाल वाले ते
मार्ग शीघ्र लंघ कर गए
मार्ग रास्ते दा जेड़ा सफर सी ओ तय करके ते उलंघ के उस नूं चले गए
रण मुकाबले लश्कर पै
उते फिर मुकाबले च दोनों पासे दी फौजां आ गईयां
नह सचेत होए जंग मझारे
उहनूं अजे पता ही नहीं सी कि जंग करन वास्ते कोई एडी विपता चढ़ के आई बेफिक्र होया पिया सी इस करके ओनू पता नहीं सी
गाफल गर्भ गर्भ
बहुत
गर्भ गर्भ बहुत आरे
गाफल गर्भ गर्भ बहुत आरे ओ गफलत दे विच बेफिक्री दे विच हंकार दे विच गफलताई बहुती धारण कीती हुई है
काशी निकट बहादुरपुरा
ते कांसी दे नेड़े भाई उत्थे इक बहादुरपुरा है ते उस थां ते
तहां मोहम्मद सुजा उतरा
ए उत्थे उतरिया होया सी सुजा मोहम्मद जी दा नाम है बंगाल दा जेड़ा सारा सूबा बनिया होया सी
तब जसूस सुध हित पठाए
इधर जय सिंह ने जेड़ा शाहजहां दा भेजा होया ओनू काबू करन वास्ते आया है ते इसने जाके पहला जसूस भेजे भी इस वेले दुश्मन दा पता लै भी किन्नी कि तैयारी च है की कर रहा इस वेले ਆਪਾਂ ਉਹੀ ਜੀ ਤਿਆਰੀ ਨਾਲ ਜਾ ਕੇ ਹੱਲਾ ਬੋਲਣਾ ਤੇ ਜਸੂਸ ਭੇਜ ਦਿੱਤੇ ਹਨ
ਆਏ ਤੈਨੂੰ ਅਸ ਘਾਤ ਬਤਾਏ
ਉਹਨਾਂ ਨੇ ਆ ਕੇ ਘਾਤ ਨਾਮ ਸਮਝਦਾ ਵੀ ਦਾਅ ਹੈ ਵੀ ਇਸ ਵੇਲੇ ਇਹ ਬੜਾ ਸੋਹਣਾ ਦਾਅ ਹੈ
ਸੁਪਤ ਪਰੇ ਅਬ ਨਹਿ ਸੁਚੇਤ
ਇਸ ਵੇਲੇ ਸੁੱਤਾ ਪਿਆ ਸੁਜਾ ਮੁਹੰਮਦ ਤੇ ਨਾਲ ਹੀ ਸੁੱਤੀਆਂ ਪਈਆਂ ਨੇ ਸਾਰੀਆਂ ਉਹਦੀਆਂ ਫੌਜਾਂ ਕੋਈ ਵੀ ਨਹੀਂ ਜਾਗਦਾ ਰਾਤ ਦਾ ਟਾਈਮ ਹੈ
ਜੈ ਸਿੰਘ ਚੜਿਓ ਜੁਦ ਕੇ ਹੇਤ
ਜੈ ਸਿੰਘ ਨੇ ਉਹਦੇ ਰਾਤ ਨੂੰ ਚੜਾਈ ਕਰ ਦਿੱਤੀ ਹੈ ਯੁੱਧ ਵਾਸਤੇ
ਜੈ ਪਰਿਓ ਡੇਰੇ ਪਰ ਭਾਰੋ
ਜਿਵੇਂ ਬਾਜ ਪੈਂਦਾ ਨਾ ਬਟੇਰੇ ਤੇ ਐ ਪੈ ਗਿਆ ਬਾਦਸ਼ਾਹ ਲੈ ਕੇ ਫੌਜਾਂ ਨੂੰ
ਤੋਪ ਤਪਕ ਤੀਰ ਤਲਵਾਰੋ
ਤੇ ਤੋਪਾਂ ਚੱਲੀਆਂ ਤੀਰ ਚੱਲੇ ਤੀਗਾਂ ਚੱਲੀਆਂ ਬੜੇ ਸ਼ਸਤਰ ਚੱਲੇ
ਭਰਿਓ ਜੁੱਧ ਘਮਸਾਨ ਕਨੇਰਾ
ਘਮਸਾਨ ਕੀ ਗਾੜਾ ਯੁੱਧ ਉੱਥੇ ਹੋਇਆ
ਕਟੇ ਵੀਰ ਸ਼੍ਰੋਣਿਤ ਛਿਤ छतगेरा
बहुत सारे बहादुर जेड़े सन सूर में सिपाही किसी दियां लत्तां बढ़िया गई किसी दियां बाहां किसी का सिर कटिया गया सुरौणत नामे खून का छित नामे धरती का धरती दे उत्ते खून डिग रहा है बहुत सारे हाथी तड़फ दे जख्मी हुए बहुत सारे घोड़े तड़फ रहे गिरे हुए जमीन ते
चटपट
बहुत छेती सूर में कट कट के सास जी मार दते गए ते मर गए
हला हली रौर मचावा
ते बड़ा हल चली मची है बड़ा रौला पै रहा है
सुनत शाह फरजंद डरावा
जदो बादशाह दे पुत्र ने सुजा मोहम्मद ने सुनिया ते डर गया उसे कैर बन गया है
चढ़ तरनी पर चलो पलाई
बस फिर किसी बेड़ी दे उते चढ़ के तो सास जी खिस मंत्र होया नठिया है
नहीं संभालियो करी लड़ाई
इने नहीं फिर अपने आप नु संभालिया ना इने लड़ाई कीती है ते अपने आप नु संभालिया नहीं है दौड़ गया उस थां तो
शहर मंगेर पहुंचो जाए
ते मंगेर शहर सास जी चलिया गया उतो अपनी जान बचा करके सुजा मोहम्मद बेड़ी राही अपना बचा करके निकल गया है
डेरा लुट पायो समुदाय
डेरा सारा लुटिया पुटिया गया
अलग त्रास पायो मन माही
बहुत डर गया फिर ये डर गया भी ते नाले हार गया है जय सिंह दे कोलों ठहर नहीं सकया मुकाबला नहीं कर सकया
गयो बंगाले की दिश दौर
बंगाल वाले पासे दौड़ के अपनी जान बचा के चला गया है
जय संभारी पूर्व ठौर
वो पहली जरा ठिकाना सी उथे जा पहुंचा है
तहा जाए कीनस तकराई
उथे जाके तकराई कर ले क्योंकि उथो ही आया सी पटने कंसी दे कब्जा इधरों कब्जा जेड़ा है वो छड़ा लिया इन्होंने ते अगे जेड़ा जे स्थान ते तगड़ाई करके बैठे है ओदा जी कब्जा नहीं छड़िया है
सब सेना पुन भले बनाई
सारी सेना फौज चंगी तरह तैनात कर ली है
पटना नगर मंगेर महाना
ते पटला नगर ते मंगेर आज जेड़े स्थान ये हन
जय सिंह तहा बिठायो थाना
जय सिंह ने उथे थाना बिठा थाना नाम चौकी दा है चौकी बिठा दती पहला मतलब ला दिता भी मुड़ के फिर गड़बड़ ना होवे सारी प्रजा नु धीरज दिता तुसी हुण चिंता नहीं करनी है
विजय लीन कार्ज सब कीना
जित प्राप्त कर ली कार्ज सारा हो गया है
सुजा मोहम्मद के उमराब
जेडे मोहम्मद सुजा मोहम्मद दे जेडे उमराब मंत्री आद सन वफादार बंदे
रहे कितक नह भजन पाव
जेडे भाई भज नहीं सके ओ फिर जय सिंह ने कशबाई ने फड़ ले न कैद कर ले
तिन्हो समेत फतेह की बात
उना दे समेत जित दी गल फतेह नाम जित दे जित दी गल जेडी सी
लिख भेजी जय सिंह बख्यात
बख्यात नाम भाई प्रगट दे लेके भेज दती प्रगट ही
तूरनगामी दै पठाए
ये तूरनगामी हुंदे जेडे बहुत ही जल्दी तुरन ओनू तूरनगामी कहंदे न जेडी छेती तुर के जान
पहुंचत पै शाह जिस थाए
जिसे बादशाह सी उथे पहुंच गए ते ओना नु साध सिंह जी ए खास करके राजपुताने दे लोग सी जेडे उस वेले बहुत जल्दी इना दे शरीर पतले होन करके ते तुरन दे विच सब तो चलाक हिंदुस्तान दे विच ओ राजस्थानी लोग हुंदे सी ते जिस करके फिर इना नु फिर स्नेहा लै जाण वास्ते लियाण वास्ते बादशाह इना तो कम लेंदे ते तूर निगमन करन वाले जल्दी जलन वाले ए भेज दते हन
सुनत फतेह सुध दार सुको
ने जदो सुनिया भी फतेह हो गया मोर्चा जी दे ते जय सिंह भेजा सी
अलग प्रसन्न हृदय मैं हो
जित सुन के भाई बहुत प्रसन्न हो गया है
जो पकड़े सो निकट बुलाए
हुण जेड़े पड़े हुए सन ਉਹ ਜਿਹੜੇ ਉਥੋਂ ਸੂਜਾ ਮੁਹੰਮਦ ਦੇ ਮੰਤਰੀ ਜਾਂ ਵਫਾਦਾਰ ਜਿਹੜੇ ਉਹ ਜਿਹੜੇ ਪਕੜ ਲਏ ਉਹ ਫੜਿਆ ਹੋਇਆ ਉਹਨਾਂ ਨੂੰ ਬਾਦਸ਼ਾਹ ਦੇ ਪੇਸ਼ ਕਰਿਆ ਜਾਂਦਾ ਸੀ ਐਸੇ ਹੀ ਨਿਜਮ ਹੈ ਸਰਕਾਰਾਂ ਦੇ ਹੁਣ ਤੱਕ ਉਹ ਬਾਦਸ਼ਾਹ ਦੇ ਪੇਸ਼ ਕਰ ਦਿੱਤੇ।
ਤਿਨਕੋ ਹਾਸ ਕਰਤ ਬਿਗਸਾਏ,
ਉਹਨਾਂ ਨੂੰ ਹੱਸਦਾ ਹੋਇਆ ਤੇ ਬਾਦਸ਼ਾਹ ਹੱਸਦਾ ਹੱਸਦਾ ਬੜਾ ਖਿੜ ਕੇ ਖੁਸ਼ ਹੋ ਕੇ ਉਹਨਾਂ ਨੂੰ ਕਹਿਣ ਲੱਗਾ ਹੈ,
ਕਹਾ ਮੁਹੰਮਦ ਸੁਜਾ ਤੁਮਾਰਾ।
ਕਹਿੰਦੇ ਵੀ ਮੰਤਰੀਓ ਕਿੱਥੇ ਆ ਤੁਹਾਡਾ ਬੜਾ ਸੂਰਮਾ ਸੁਜਾ ਮੁਹੰਮਦ? ਐ ਉਹਨਾਂ ਨੂੰ ਸਾਹਮਣੇ ਕੈਦ ਕਰੇ ਵੀ ਇਹਨੂੰ ਪਕੜੇ, ਉਹਨੇ ਹਲਕੜੀਆਂ ਲੱਗਣੀਆਂ ਬੇੜੀਆਂ ਪਈਆਂ ਹੋਈਆਂ ਨੇ ਤੇ ਪੁੱਛਦੇ ਕਿੱਥੇ ਆ ਉਹ ਤੁਹਾਡਾ ਬੜਾ ਸੂਰਮਾ, ਕਿੱਧਰ ਗਿਆ ਸੁਜਾ ਮੁਹੰਮਦ?
ਭੱਜ ਗਏ ਪਟ ਲਾਜ ਤਾਰਾ।
ਕਹਿੰਦੇ ਭੱਜ ਗਿਆ ਸੂਰਮਿਆਂ ਵਾਲੀ ਸ਼ਰਮ ਤਾਂ ਰੱਖੀ ਨੀ ਆਪਣੇ, ਕਹਿਰ ਹੋ ਗਿਆ ਤੇ ਜੇ ਉਹਨੇ ਕਬਜ਼ਾ ਕੀਤਾ ਹੀ ਸੀ ਠਹਿਰਦਾ ਤਾਂ ਸੀ ਮਰਦਾ ਜਾਂ ਮਾਰਦਾ, ਨੱਠਣਾ ਨਹੀਂ ਸੀ ਚਾਹੀਦਾ, ਪਰ ਭੱਜ ਗਿਆ ਹੈ।
ਜਿਸ ਐਸੇ ਕਿ ਤੁਮ ਉਮਰਾਵ,
ਬਈ ਐ ਪੁੱਛਦਾ ਮੈਂ ਦਾਰਾ ਸੁਖੋ ਕਹਿੰਦਾ ਵੀ ਤੁਸੀਂ ਇਹੋ ਜਿਹੇ ਰਾਜੇ ਦੇ ਮੰਤਰੀ ਹੋ, ਜਿਹਾ ਜਿਹਾ ਤੁਹਾਡਾ ਰਾਜਾ ਤੁਹਾਨੂੰ ਕੈਦ ਕਰਾ ਕੇ ਭੱਜ ਗਿਆ, ਇਹੋ ਜਿਹਾ ਰਾਜਾ ਹੈ ਤੁਹਾਡਾ?
ਭਈ ਦਸ਼ਾ ਡਰ ਪ੍ਰਾਣ ਬਚਾਵ,
ਤੇ ਉਹਦੀ ਪ੍ਰਾਣਾ ਦੀ ਬਣ ਗਈ ਉਸਨੂੰ ਪ੍ਰਾਣ ਬਚਾ ਲਏ, ਪਰ ਤੁਹਾਨੂੰ ਤਾਂ ਨੀ ਬਚਾਇਆ, ਤੁਹਾਨੂੰ ਤਾਂ ਫੜਾ ਗਿਆ, ਆਪ ਨੱਠ ਗਿਆ ਆਪਣਾ ਬਚਾਅ ਕਰ ਲਿਆ। ਲੋਕ ਐਂ ਕਰਦੇ ਹੁੰਦੇ ਸਾਧ ਸਿੰਘ ਜੀ, ਬਿਪਤਾ ਦੇ ਵਿੱਚ ਫਿਰ ਇੱਕ ਦੂਜੇ ਨੂੰ ਦੂਸ਼ਣ ਲਾ ਕੇ ਮੇਰਾ ਕੋਈ ਕਸੂਰ ਨਹੀਂ, ਉਹ ਦੂਜੇ ਨੂੰ ਫਸਾਉਂਦਾ, ਦੂਜਾ ਦੂਜੇ ਨੂੰ ਫਸਾਉਂਦਾ, ਤੇ ਇਸ ਪ੍ਰਕਾਰ ਸਾਧ ਸਿੰਘ ਜੀ ਕਹਿਣ ਲੱਗੇ ਵੀ ਇਹ ਦੇਖ ਲਓ ਵੀ ਆਪਣੇ ਪ੍ਰਾਣ ਲੈ ਕੇ ਨੱਠ ਗਿਆ, ਤੁਹਾਡੀ ਪਰਵਾਹ ਨਹੀਂ ਕੀਤੀ ਤੇ ਤੁਸੀਂ ਉਹਦੀ ਵਫਾਦਾਰੀ ਨਿਭਾਉਂਦੇ ਰਹਿ ਗਏ।
ਸਭ ਤੋਂ ਜਾਹੋ ਬੰਗਾਲੇ ਫੇਰ,
ਇਹ ਸਾਧ ਸਿੰਘ ਜੀ ਇੱਕ ਧਰਮੀ ਬੰਦਾ ਹੀ ਕਰ ਸਕਦਾ, ਬਸ ਇਹ ਹੈ ਜਿਹੜਾ ਦਾਰਾ ਸਕੋਹ ਕਰਨ ਲੱਗਿਆ ਇਹ ਨਹੀਂ ਦੂਜਾ ਬੰਦਾ ਕਰ ਸਕਦਾ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤੇ ਉਹਨਾਂ ਦੇ ਜੰਗ ਦੇ ਇਤਿਹਾਸ ਪੜ੍ਹ ਕੇ ਦੇਖੋ ਵੀ ਜਦੋਂ ਮਹਾਰਾਜ ਦਾ ਜੰਗ ਮਹਾਰਾਜ ਕੀਤਾ ਮਾਲਵੇ ਚ, ਵੱਡਾ ਜੰਗ ਸੀ, 35,000 ਫੌਜ ਇਸੇ ਸ਼ਾਹਜਹਾਨ ਨੇ ਭੇਜੀ ਸੀ ਮਹਾਰਾਜ ਦੇ ਨਾਲ ਲੜਨ ਵਾਸਤੇ, ਇੱਕ ਲੜਾਈ ਤੋਂ ਦੂਜੀ ਲੜਾਈ ਦੁੱਗਣੀ ਤੋਂ ਵੱਧ ਫੌਜ ਭੇਜਦਾ ਰਿਹਾ, ਚਾਰ ਲੜਾਈਆਂ ਹੋਈਆਂ, ਚਾਰੇ ਹਾਰੀਆਂ ਸ਼ਾਹਜਹਾਨ ਨੇ ਗੁਰੂ ਸਾਹਿਬ ਨਾਲ, ਐਡੇ ਵੱਡੇ ਬਹਾਦਰ ਸੀ ਮਹਾਰਾਜ ਦੇ ਸੂਰਮੇ, 35,000 ਫੌਜ ਦਾ 4,000 ਫੌਜ ਨੇ ਮੁਕਾਬਲਾ ਕਰਿਆ ਸੀ ਤੇ ਉਹਦੇ ਵਿੱਚ 100-200 ਤੇ ਸਿਪਾਹੀ ਜਿਹੜੇ ਉਹ ਪਕੜੇ ਗਏ ਸੀ, ਬਾਕੀ ਤਾਂ ਮਾਰ ਮੁਕਾ ਦਿੱਤੇ, ਜੋ ਉਹ ਬੱਚੇ ਜਿਹੜੇ ਭੱਜ ਕੇ ਵੀਰੀ ਹੋ ਕੇ ਚਲੇ ਗਏ ਤੇ ਜਿਸ ਵੇਲੇ ਜੰਗ ਸਮਾਪਤ ਹੋ ਗਿਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿਹਾ ਗਰੀਬ ਨਿਵਾਜ, ਲੰਗਰ ਤਿਆਰ ਹੋ ਗਿਆ ਫੌਜਾਂ ਦਾ, ਆਪ ਜੀ ਵੀ ਛਕੋ ਤੇ ਸੰਗਤਾਂ ਨੂੰ ਵੀ ਆਗਿਆ ਦਿਓ। ਮਹਾਰਾਜ ਕਹਿੰਦੇ ਪੰਗਤਾਂ ਲਾਓ ਭਾਈ, ਪੰਗਤਾਂ ਲਾ ਦਿੱਤੀਆਂ, ਸ਼ਹਿਨਸ਼ਾਹ ਆਪ ਆ ਗਏ, ਕਹਿੰਦੇ ਸਾਰੇ ਆ ਗਏ? ਕਹਿਣ ਲੱਗੇ ਹਾਂ ਮਹਾਰਾਜ ਆ ਗਏ ਸਾਰੇ, ਕੋਈ ਰਹਿ ਤਾਂ ਨਹੀਂ ਗਿਆ। ਕਹਿੰਦੇ ਜੀ ਉਹ ਜਿਹੜੇ ਕੈਦੀ ਨੇ ਉਹ ਰਹਿ ਗਏ? ਕਹਿੰਦੇ ਨਾ ਭਾਈ, ਲੰਗਰ ਗੁਰੂ ਨਾਨਕ ਦਾ, ਇੱਥੇ ਕੈਦੀ ਨਹੀਂ, ਹੁਣ ਜਿੰਨਾ ਚਿਰ ਲੰਗਰ ਚੱਲਦਾ ਲਿਆਓ ਉਹਨਾਂ ਨੂੰ। ਮਹਾਰਾਜ ਹੈਰਾਨ ਹੋ ਗਏ, ਕਹਿੰਦੇ ਜੀ ਉਹ ਕਹਿੰਦੇ ਹਾਂ ਲਿਆ ਕੇ ਇੱਥੇ, ਕਹਿੰਦੇ ਮੇਰੇ ਕੋਲ ਲਿਆ। ਪਾਤਸ਼ਾਹ ਬਹਿ ਗਏ, ਸੂਰਮਿਓ ਲੰਗਰ ਛਕੋ ਬਾਈ, ਬਾਕੀ ਦੀਆਂ ਗੱਲਾਂ ਤਾਂ ਤੁਸੀਂ, ਸਾਨੂੰ ਤੁਹਾਡੇ ਤੇ ਕੋਈ ਰੋਸ ਨਹੀਂ ਹੈ, ਤੁਸੀਂ ਆਪਣੇ ਮਾਲਕ ਦੀ ਵਫਾਦਾਰੀ ਕੀਤੀ ਹੈ, ਇਸ ਕਰਕੇ ਲੰਗਰ ਗੁਰੂ ਦਾ, ਤੁਸੀਂ ਲੰਗਰ ਛਕੋ, ਬਾਕੀ ਗੱਲਾਂ ਬਾਅਦ ਚ ਕਰਾਂਗੇ। ਲੰਗਰ ਉਸੇ ਪੰਗੇ ਚ ਬਹਾਲ ਕੇ ਨਾਲ ਲੰਗਰ ਛਕਾਇਆ ਮਹਾਰਾਜ ਨੇ, ਕਹਿੰਦੇ ਗੁਰੂ ਨਾਨਕ ਦਾ ਲੰਗਰ ਹੈ, ਨਾ ਕੋ ਬੈਰੀ ਨਾ ਬਗਾਨਾ, ਸਗਲ ਸਿੰਘ ਹਮ ਕੋ ਬਣਿਆਈ, ਉਹ ਨਾਲੇ ਰਹਿਣ ਨਾਲੇ ਰੋਟੀਆਂ ਖਾਣ। ਤੇ ਇਹ ਸਾਧ ਸਿੰਘ ਜੀ ਖਾਲਸੇ ਦੇ ਵਿੱਚ ਅੱਜ ਤੱਕ 1982 ਵਿੱਚ ਮੇਰੇ ਤਾਂ ਅੱਖਾਂ ਦੇ ਸਾਹਮਣੇ ਹੋਇਆ, ਮਾਧੋਪੁਰ ਦਾ ਮੋਰਚਾ, ਪੰਜਾਬ ਦੇ ਸਭ ਤੋਂ ਵੱਡਾ ਸਰਦਾਰ ਦਰਬਾਰਾ ਸਿੰਘ ਮੁੱਖ ਮੰਤਰੀ ਸੀ ਉਸ ਵੇਲੇ, ਅਸੀਂ ਸਾਰੇ ਸੜਕ ਤੇ ਬੈਠੇ ਹਾਂ ਤੇ ਸਾਰਾ ਇਲਾਕਾ ਬੈਠਾ ਸਾਡਾ, ਉੱਥੇ ਇਲਾਕੇ ਦੇ ਜਿਹੜੇ ਅਕਾਲੀ ਲੀਡਰ ਸੀ ਉਹ ਵੀ ਬੈਠੇ ਆ, ਇਸ ਵੀ ਟੌੜਾ ਸਾਹਿਬ ਦੇ ਇਲਾਕੇ ਦੇ ਵਿੱਚ ਪ੍ਰਵੇਸ਼ ਹੁੰਦਿਆਂ ਜੇ ਇਹ ਮੋਰਚਾ ਟੁੱਟ ਗਿਆ ਤਾਂ ਸਾਰਾ ਪੰਜਾਬ ਸਰ। ਉੱਥੇ CRPN ਦੀਆਂ ਗੋਲੀਆਂ ਕਾੜ ਕਾੜ ਮਾਰੀਆਂ ਉਹਨਾਂ ਲੋਕਾਂ ਨੇ, ਤੇ ਪਰ ਮੋਰਚਾ ਨਹੀਂ ਟੁੱਟਿਆ। ਮੇਰੇ ਜਥੇ ਦੇ ਸਿੰਘ ਵੀ ਫੱਟੜ ਹੋਏ ਦੋ, ਮੈਂ ਸੁਖਮਨੀ ਸਾਹਿਬ ਦਾ ਪਾਠ ਕਰਦਾ ਸੀ, ਅੰਧਾ ਧੁੰਦ ਵਰਤ ਗਈ, ਚਲੋ ਮੋਰਚਾ ਐਡਾ ਕਾਮਯਾਬ, ਪਿੰਡਾਂ ਦੇ ਪਿੰਡ ਉੱਠ ਕੇ ਸੜਕ ਪਿਆ, ਕੀ ਕਰੇ ਸਰਕਾਰ, ਉਹ ਫਿਰ ਬੈਲੈਂਸ ਕਰਤੀ, ਉੱਪਰ ਫਿਰਦਾ ਸੀ ਹੈਲੀਕਾਪਟਰ ਦੇ ਬੜਾ ਚੌਧਰੀ ਦਰਬਾਰਾ ਸਿਓ, ਮੋਰਚਾ ਨਹੀਂ ਟੁੱਟਿਆ। ਉਧਰੋਂ ਸਾਧ ਸਿੰਘ ਜੀ ਦੁਪਹਿਰ ਨੂੰ ਸਾਡਾ ਲੰਗਰ ਉੱਥੋਂ ਫਤਿਹਗੜ੍ਹ ਸਾਹਿਬ ਤੋਂ ਬਣ ਕੇ ਆਇਆ, ਗੱਡੀਆਂ ਆਈਆਂ ਲੰਗਰ ਦੀਆਂ, ਜਦੋਂ ਲੰਗਰ ਵਰਤਣ ਲੱਗਿਆ ਸਿੰਘ ਕਹਿੰਦੇ ਵੀ ਚਾਹੇ ਗੋਲੀਆਂ ਮਾਰਦੇ ਸੀ, ਕਹਿੰਦੇ CRPO ਨੂੰ ਕਹਿੰਦੇ ਵੀ ਲੰਗਰ ਛੱਕ। CRPO ਵਾਲਾ ਸਾਧ ਸਿੰਘ ਜੀ ਰੋਟੀ ਖਾਵੇ ਤੇ ਨਾਲੇ ਪਲ ਪਲ ਰੋਵੇ, ਉਹਨੂੰ ਕਿਹਾ ਵੀ ਭਾਈ ਤੇਰਾ ਕੋਈ ਮਰ ਗਿਆ? ਕਹਿੰਦਾ ਨਹੀਂ ਬਾਬਾ ਜੀ, ਕਹਿੰਦਾ ਨੌਕਰੀ ਬਹੁਤ ਔਖੀ ਬਾਤ ਹੈ, ਕਹਿੰਦਾ ਹਮ तुम्हारे गोली मारे ते आप रोटी दें हमारे को, असी तो गोलियां मारियां ते तुसी रोटी दे रहे हैं सानू। कहिंदा भी समझ नहीं आई, कहिंदा भी ऐसा भाई ये गुरु का हुक्म है। हुण इसने विश्वास नहीं, महाराज ने जिहड़े फड़े सी कहिंदे जाओ तुहानू सब नू बरी कीता जांदा है, अपने बादशाह नू कह दो तैयारी करके आवे जो दुबारे आना तुसी भी आ जाओ भावें ना। कहिंदे महाराज असी कित्थे आउणा, असी तां नहीं आउंदे, सानू तां अपनी फौजां च भर्ती करो, असी लड़ांगे, सानू पता लग गया तू खुदा दा रूप हो। ऐ दुश्मनां नू काबू, 200 महाराज ਸ਼ਰਧਾਲੂ ਬਣ ਗਏ ਸੀ। ਦਾਦਾ ਸਿਕੋ ਇਹ ਧਰਮੀ ਬੰਦਾ ਹੈ, ਕਹਿਣ ਲੱਗਾ ਵੀ ਜਾਓ ਤੁਹਾਨੂੰ ਮੈਂ ਛੱਡਦਾ ਹਾਂ।
ਦੇਹੋ ਮੁਬਾਰਕ ਜੀਵਤ ਹੈਰ,
ਕਹਿੰਦਾ ਉਹਨੂੰ ਜਾ ਕੇ ਮੁਬਾਰਕ ਦੇ ਦਿਓ ਵੀ ਅਸੀਂ ਜਿਉਂਦੇ ਰਹਿ ਗਏ, ਨਾਲੇ ਤੂੰ ਜਿਉਂਦਾ ਰਹਿ ਗਿਆ, ਮੁਬਾਰਕਾਂ ਹੁਣ ਤੈਨੂੰ ਬਾਦਸ਼ਾਹ।
ਪੁਨ ਹੈ ਨਾ ਕਰੋ ਕੰਮ ਕਬ ਐਸੇ,
ਕਹਿੰਦੇ ਵੀ ਮੇਰੇ ਭਰਾ ਨੂੰ ਕਹਿ ਦੀ ਇਹੋ ਜਿਹਾ ਕੰਮ ਨਾ ਦੁਬਾਰੇ ਕਰੇ, ਮੈਂ ਵੀ ਆਪਣੇ ਭਰਾ ਦਾ ਖੂਨ ਨੀ ਡੋਲਣਾ ਚਾਹੁੰਦਾ। ਮਾਂ ਜਾਇਆ ਵੀਰ ਆ ਉਹਨੂੰ ਕਹਿੰਦੇ ਇਹ ਨੀ ਕੰਮ ਕਰਨਾ, ਬਾਪ ਜੀ ਦਾ ਬੈਠਾ।
ਪਾਓ ਕੁਰਾਹੀ ਮਾਰਨ ਜੈਸੇ,
ਪਾਓ ਕੁਹਾਰੀ ਪੈਰਾਂ ਦੇ ਕੁਹਾਰੀ ਮਾਰਨ ਵਾਲਾ ਕੰਮ ਦੁਬਾਰੇ ਨੀ ਕਰਨਾ।
ਹਸ ਕੇ ਚਨ ਕੋ ਦੀਨ ਸਿਸ਼ੋਰ,
ਇਹ ਕਹਿ ਕੇ ਛੱਡ ਦਿੱਤਾ ਉਹਨਾਂ ਨੂੰ।
ਗਮਨੇ ਤੁਰਤ ਬੰਗਾਲੇ,
ਉਹ ਬੰਗਾਲ ਵਾਲੇ ਪਾਸੇ ਚਲੇ ਗਏ।
ਜਾਏ ਤਾਹੇ ਕੋ ਖਬਰ ਬਚਾਈ,
ਸੁਜਾ ਮੁਹੰਮਦ ਨੂੰ ਜਾ ਕੇ ਦੇ ਦਿੱਤੀਆਂ ਮੁਬਾਰਕਾਂ ਵੀ ਆਹ ਕਹਿ ਤੇਰੇ ਭਰਾ ਨੇ।
ਇਹਨੂੰ ਭਾਵ ਤੇਰੋ ਵੱਡ ਭਾਈ,
ਇਹਦਾ ਵੱਡਾ ਭਾਈ ਐ ਕਹਿੰਦਾ ਗੋਲੀਆਂ ਮਾਰਦਾ ਸੀ, ਜ਼ਖਮਾਂ ਤੇ ਲੂਣ ਭੁੱਕਦਾ ਹੈ।
ਕਰਿਓ ਕੋ ਕਾਜ ਨਿਲਾਜ ਦਸਾਲੇ,
ਇਹ ਖੋਟਾ ਕੰਮ ਕੀਤਾ ਬੇਸ਼ਰਮ ਹੋ ਕਰਕੇ।
ਇਹ ਪੁਨ ਨਹੀਂ ਕਰੋ ਕਿਸ ਕਾਲੇ,
ਇਹ ਵੀ ਸੁਨੇਹਾ ਦਿੱਤਾ ਵੀ ਮੇਰੇ ਭਰਾ ਨੂੰ ਕਹਿ ਦੇ ਦੁਬਾਰੇ ਇਹੋ ਜਿਹਾ ਕੰਮ ਨਾ ਕਰੇ।
ਪੁਨੇ ਪਠਾਇਓ ਲਿਖ ਪਰਵਾਨਾ,
ਇੱਕ ਹੁਕਮ ਭੇਜ ਦਿੱਤਾ ਹੈ।
ਜੈ ਸਿੰਘ ਸਮੁਖ ਰਹੋ ਤੇ ਸਥਾਨਾ,
ਇਹ ਜੈ ਸਿੰਘ ਤੂੰ ਫਿਰ ਇੱਥੇ ਸਾਵਧਾਨ ਹੋ ਕੇ ਰਹੀ ਵੇ।
ਬੰਦੋਬਸਤ ਇਸ ਦੇਸ਼ ਨੂੰ ਕਰੋ,
ਬੰਦੋਬਸਤ ਹੁਣ ਤੂੰ ਕਰ ਇਸ ਦੇਸ਼ ਦਾ।
ਪੁੱਤਰੋ ਤਾਂ ਕਾਲ ਕੁਛ ਇੱਥੇ ਰਹੋ,
ਕੁਝ ਸਮਾਂ ਉੱਥੇ ਰਹਿਣਾ ਕਰੋ।
ਇਸ ਪ੍ਰਕਾਰ ਕਹਿ ਤਿਸ ਦੇਸ਼,
ਇਸ ਪ੍ਰਕਾਰ ਉਸ ਦੇਸ਼ ਨੂੰ ਕਰਕੇ ਕਾਬੂ।
ਹੋਤ ਭਾਇਓ ਸੋ ਪ੍ਰਸੰਗ ਅਸ਼ੇਸ਼,
ਭਾਈ ਸੰਤੋਖ ਸਿੰਘ ਕਹਿੰਦੇ ਹੁਣ ਮੇਰਾ ਸਾਰਾ ਪ੍ਰਸੰਗ ਇੱਥੇ ਕਹਿੰਦੇ ਪੂਰਾ ਹੋ ਗਿਆ, ਅਜੇ ਆਹ ਪੂਰਾ ਹੋ ਰਿਹਾ ਹੈ। ਤੇ ਕਹਿੰਦੇ ਅਕਬਰਾਬਾਦ ਦੇ ਵਿੱਚ ਰਿਹਾ ਬਾਦਸ਼ਾਹ ਉਸ ਵੇਲੇ।
ਅੱਗੇ ਅਪਰ ਸੁਣੋ ਵਿਸਤਾਰ,
ਹੁਣ ਫਿਰ ਇਹਦਾ ਵਿਸਤਾਰ ਕਹਿੰਦੇ ਅੱਗੇ ਸੁਣ ਲਿਓ। ਕਹਿੰਦੇ ਇੱਥੇ ਹੁਣ ਮੇਰਾ ਅਧਿਆਪ ਪੂਰਾ ਹੋ ਗਿਆ। ਭਾਈ ਸੰਤੋਖ ਸਿੰਘ ਕਹਿੰਦੇ ਇਸ ਕਰਕੇ ਸਾਹ ਸਿੰਘ ਅਧਿਆਪ ਸ਼ੁਰੂ ਤੋਂ ਲਿਆ ਸੀ, ਭਾਵੇਂ ਕੁਛ ਪੰਕਤੀਆਂ ਕੱਲ ਹੋ ਗਈਆਂ ਸੀ, ਉਹ ਫਿਰ ਮੈਂ ਕਿਹਾ ਵੀ ਸਾਰਾ ਅਧਿਆਪ ਜਾਓ, ਗੁਰੂ ਕਿਰਪਾ ਕਰੇ ਆਓ, ਬਾਕੀ ਰਹਿੰਦੀਆਂ ਵਿਚਾਰਾਂ ਕੱਲ ਉਹਨਾਂ ਚੁੱਕਾਂ ਦੀ ਖਿਮਾ ਕਰਨਗੇ। ਇੱਥੇ ਸਮਾਪਤੀ ਹੈ ਪਿਛਲੀ ਤੁਕ ਬੋਲ ਦਿੰਦੀ।
ਇਸ ਪ੍ਰਕਾਰ ਕਰ ਕਹਿ ਤਿਸ ਦੇਸ਼, ਹੋਤ ਭਇਓ ਸੋ ਪ੍ਰਸੰਗ ਅਸ਼ੇਸ਼, ਰਹਿਓ
ਅਕਬਰਾ ਮਾਤ ਮਜਾਰ, ਆਗੇ ਅਪਰ ਸੁਣੋ ਵਿਸਤਾਰ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਧਾਰ, ਅੰਧ ਕੂਪ ਮਹਾ ਪਿਆਨ ਨਾਨਕ ਪਾਰਿਓ ਤਾ, ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਦ ਨਿਹਾਲ, ਵਾਹਿਗੁਰੂ ਨਾਮ ਜਹਾ ਜਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਤਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ
ਤਾਰ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।